दंडवत बंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर कृष्ण सच्चे पातशाह जी का पावन पवित्र इतिहास साहब जी श्रवण कर रहे से इतिहास से इथों तक पहुंचा है कि सतगुरु हर कृष्ण सच्चे पातशाह जी अपनी माता जी नूं कहिंदे ने कि माता जी मेरा शरीर रवे जां ना रवे पर जिहड़ी गुरियाई है उह ते स्थिर रवेगी क्योंकि इहदी जिहड़ी नीह है उह सतगुरु नानक देव सच्चे पातशाह जी ने ना हिलण वाली रखी हुई है। कल इथों तक कथा पहुंची सी अज इथों अगे मैं प्रारंभ करदा। तू मम मातना इम बाने आवे समय अपरन के मोह यो पावे। सतगुरु हर कृष्ण सच्चे पातशाह जी अपनी माता जी नूं कहिंदे ने कि तुसी ते मेरे माता हो इस करके तुहानूं इस तरह नहीं सोचना चाहिदा दूसरियां दे वांग तुसी मोह क्यों करदे। प्रभ मर्जी में रहो नित राजी जग रचना जानो अस पाजी। माता जी प्रभु दी मर्जी दे विच हमेशा राजी रहो जो परमेश्वर करदा है उस नूं सच्चा करके मनो क्योंकि दुनिया दी जिहड़ी बनावट है ए ते पाजी है ए ते झूठी है। थिर न रहै नित बिन सनहारी इसमें प्रीत सुमत नहीं तारी क्योंकि कदे भी दुनिया ते दुनिया दे विच रहन वाले स्थिर रह नहीं सकदे भाव के दुनिया भी खत्म हो जाएगी ते दुनिया दे विच वसन वाले जिहड़े लोक ने ए भी खत्म हो जाणगे इस करके इसमें प्रीत सुमत नहीं तारी भाव के दुनिया दे नाल प्रीत पौनी ते शरीरां दे नाल प्यार पौना ए स्याणी गल नहीं। हरी चंदौरी जिम कन छाया सुपना जिम बाजी गर माया। हुण ग्रंथाकार भाई संतोख सिंह जी ए दस रहे ने कि सतगुरु हर कृष्ण सच्चे पातशाह जी कहिंदे ने हरी चंदौरी भी झूठी है जिस तरह के बदलां दी छां झूठी है। हुण जिहड़ी हरी चंदौरी है इस नूं बहुत सारे इतिहासकारां ने लिखिया पर दरअसल ए है कुछ भी नहीं। इहदा पिछोकड़ की है भाई कान सिंह जी नाभा जिन्हां ने महान कोश दी रचना कीती है जिन्हां ने महान कोश लिखिया है उह इसदा जिहड़ा पिछोकड़ है उस दे बारे दसदे ने। एक लम्मा सारा नोट उन्हां ने महान कोश दे विच लिखिया है उह मैं साध संगत दे सन्मुख पढ़ के सुनावांगा। सूरज वंश दा 28वां राजा सी हरिश्चंद्र जो त्रिशुंक दा पुत्र सी ए अपनी रहम दिली अते न्यां दे लई बहुत मशहूर सी। महाभारत दे विच लिखिया है कि ਰਾਜ ਸੂਏ ਜਗ ਕਰਨ ਦੇ ਕਾਰਨ ਅਤੇ ਬਹੁਤਾ ਦਾਨ ਦੇਣ ਕਰਕੇ ਇਹ ਇੰਦਰ ਲੋਕ ਨੂੰ ਪ੍ਰਾਪਤ ਹੋ ਗਿਆ। ਮਾਰਕੰਡੇ ਪੁਰਾਣ ਦੇ ਵਿੱਚ ਲਿਖਿਆ ਹੈ, ਇੱਕ ਦਿਨ ਜਦ ਹਰੀਸ਼ਚੰਦਰ ਸ਼ਿਕਾਰ ਖੇਡਣ ਗਿਆ ਤਾਂ ਇਸ ਨੂੰ ਇਸਤਰੀਆਂ ਦੇ ਵਿਰਲਾਪ ਦੀ ਆਵਾਜ਼ ਆਈ। ਜੋ ਵਿਦਿਆ ਕਲਾ ਇਸਤਰੀ ਰੂਪ ਹੋਈਆਂ ਵਿਸ਼ਵਾਮਿੱਤਰ ਦੇ ਪੈ ਤੋਂ ਰੋ ਰਹੀਆਂ ਸਨ। ਹਰੀਸ਼ਚੰਦਰ ਦੁਖੀਆਂ ਨੂੰ ਬਚਾਉਣ ਦੇ ਲਈ ਅੱਗੇ ਗਿਆ ਤਾਂ ਵਿਸ਼ਵਾਮਿੱਤਰ ਗੁੱਸੇ ਹੋਇਆ। ਹਰੀਸ਼ਚੰਦਰ ਦੇ ਜਾਣ ਤੇ ਉਹ ਇਸਤਰੀਆਂ ਅਲੋਪ ਹੋ ਗਈਆਂ, ਜਿਸ ਤੋਂ ਰਾਜੇ ਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ। ਵਿਸ਼ਵਾਮਿੱਤਰ ਨੇ ਬ੍ਰਾਹਮਣ ਹੋਣ ਦੀ ਹਾਲਤ ਦੇ ਵਿੱਚ ਇਸ ਰਾਜੇ ਤੋਂ ਦਾਨ ਮੰਗਿਆ ਤਾਂ ਰਾਜਾ ਕਹਿਣ ਲੱਗਾ, ਜੋ ਵੀ ਦਾਨ ਮੰਗੋ ਮੈਂ ਦੇਣ ਨੂੰ ਤਿਆਰ ਹਾਂ। ਵਿਸ਼ਵਾਮਿੱਤਰ ਨੇ ਉਹਦੇ ਕੋਲੋਂ ਸਭ ਧਨ ਦੌਲਤ ਲੈ ਕੇ ਉਸ ਪਾਸ ਕੇਵਲ ਇੱਕ ਵਲਕਲ ਦੀ ਪੁਸ਼ਾਕ, ਪੁੱਤਰ ਅਤੇ ਇਸਤਰੀ ਨੂੰ ਰਹਿਣ ਦਿੱਤਾ। ਖਾਲੀ ਹੱਥ ਹੋ ਕੇ ਹਰੀਸ਼ਚੰਦਰ ਨੇ ਆਪਣੀ ਰਾਜਧਾਨੀ ਨੂੰ ਛੱਡਿਆ, ਕੰਗਾਲ ਦਸ਼ਾ ਦੇ ਵਿੱਚ ਰਾਜਾ ਬਨਾਰਸ ਦੇ ਵੱਲ ਉੱਠ ਤੁਰਿਆ। ਪਰ ਨਿਰਦਈ ਰਿਸ਼ੀ ਉਸ ਨੂੰ ਉੱਥੇ ਵੀ ਹੋਰ ਦੁੱਖ ਦੇਣ ਦੇ ਲਈ ਉਡੀਕ ਰਿਹਾ ਸੀ ਅਤੇ ਕਹਿਣ ਲੱਗਾ ਕਿ ਦਾਨ ਦੀ ਦਕਸ਼ਣਾ ਦੇ ਕੇ ਤੂੰ ਆਪਣਾ ਪ੍ਰਣ ਪੂਰਾ ਕਰ। ਛਾਤੀ ਤੇ ਪੱਥਰ ਰੱਖ ਕੇ ਹਰੀਸ਼ਚੰਦਰ ਨੇ ਪੁੱਤਰ ਅਤੇ ਇਸਤਰੀ ਨੂੰ ਵੇਚਿਆ, ਆਪ ਚੰਡਾਲ ਦੇ ਕੋਲ ਵਿਕਿਆ ਜੋ ਕਿ ਅਸਲ ਦੇ ਵਿੱਚ ਧਰਮ ਰਾਜ ਸੀ। ਚੰਡਾਲ ਨੇ ਉਸ ਨੂੰ ਸ਼ਮਸ਼ਾਨ ਭੂਮੀ ਵੱਲ ਘੱਲਿਆ ਕਿ ਜਾ ਕੇ ਮੁਰਦਿਆਂ ਦੇ ਖੱਫਣ ਲਿਆਵੇ, ਸੋ ਇਹ ਨੀਚ ਕੰਮ ਕਰਦਿਆਂ ਇਸ ਨੇ ਇੱਥੇ 12 ਮਹੀਨੇ ਗੁਜ਼ਾਰੇ। ਇੱਕ ਦਿਨ ਇਸ ਦੀ ਇਸਤਰੀ ਵੈਸ਼ਿਆ ਆਪਣੇ ਮੁਰਦਾ ਪੁੱਤਰ ਰੋਹਿਤ ਨੂੰ, ਜਿਸ ਨੂੰ ਕਿ ਸੱਪ ਲੜ ਗਿਆ ਸੀ, ਸਾੜਨ ਦੇ ਲਈ ਆਈ। ਦੋਵਾਂ ਨੇ ਇੱਕ ਦੂਸਰੇ ਨੂੰ ਪਛਾਣ ਲਿਆ ਅਤੇ ਚਾਹਿਆ ਕਿ ਆਪਣੇ ਪੁੱਤਰ ਦੀ ਚਿਖਾ ਤੇ ਸੜ ਕੇ ਮਰੀਏ, ਪਰ ਹਰੀਸ਼ਚੰਦਰ ਆਪਣੇ ਚੰਡਾਲ ਸਵਾਮੀ ਦੀ ਆਗਿਆ ਬਿਨਾਂ ਦਿਲੋਂ ਇਹ ਗੱਲ ਨਹੀਂ ਸੀ ਚਾਹੁੰਦਾ ਅਤੇ ਆਪਣੇ ਫਰਜ਼ ਨੂੰ ਪੂਰਾ ਕਰਨ ਦੇ ਲਈ ਉਹ ਬਿਲਕੁਲ ਦ੍ਰਿੜ ਸੀ। ਇਸ ਤੇ ਪ੍ਰਸੰਨ ਹੋ ਕੇ ਸਾਰੇ ਦੇਵਤੇ ਆ ਪਹੁੰਚੇ ਅਤੇ ਨਾਲ ਹੀ ਧਰਮ ਰਾਜ ਅਤੇ ਵਿਸ਼ਵਾਮਿੱਤਰ ਵੀ ਸਨ। ਇੰਦਰ ਨੇ ਹਰੀਸ਼ਚੰਦਰ ਨੂੰ ਕਿਹਾ ਕਿ ਤੇਰੀ ਇਸਤਰੀ ਅਤੇ ਪੁੱਤਰ ਨੇ ਆਪਣੇ ਸ਼ੁਭ ਕਰਮਾਂ ਨਾਲ ਸਵਰਗ ਨੂੰ ਵੀ ਜਿੱਤ ਲਿਆ ਹੈ। ਹਰੀਸ਼ਚੰਦਰ ਨੇ ਕਿਹਾ ਕਿ ਮੈਂ ਆਪਣੇ ਮਾਲਕ ਚੰਡਾਲ ਦੀ ਆਗਿਆ ਬਿਨਾਂ ਸਵਰਗ ਦੇ ਵਿੱਚ ਨਹੀਂ ਜਾ ਸਕਦਾ। ਤਦ ਧਰਮ ਰਾਜ ਨੇ ਚੰਡਾਲ ਰੂਪ ਨੂੰ ਛੱਡਿਆ, ਆਪਣੇ ਅਸਲੀ ਰੂਪ ਦੇ ਵਿੱਚ ਪ੍ਰਗਟ ਹੋ ਕੇ ਸਾਕਸ਼ਾਤ ਦਰਸ਼ਨ ਦਿੱਤਾ। ਜਦੋਂ ਇਹ ਗੱਲ ਹੋ ਚੁੱਕੀ ਤਾਂ ਹਰੀਸ਼ਚੰਦਰ ਨੇ ਕਿਹਾ ਕਿ ਮੈਂ ਆਪਣੀ ਪ੍ਰਜਾ ਬਿਨਾਂ ਸਵਰਗ ਨਹੀਂ ਜਾਵਾਂਗਾ। ਇਹ ਗੱਲ ਵੀ ਇੰਦਰ ਨੇ ਮੰਨ ਲਈ ਅਤੇ ਜਦੋਂ ਵਿਸ਼ਵਾਮਿੱਤਰ ਨੇ ਇਸ ਦੇ ਪੁੱਤਰ ਰੋਹਿਤ ਨੂੰ ਰਾਜ ਤਿਲਕ ਦੇ ਦਿੱਤਾ ਤਾਂ ਹਰੀਸ਼ਚੰਦਰ ਆਪਣੇ ਮਿੱਤਰਾਂ ਅਤੇ ਪ੍ਰਜਾ ਸਹਿਤ ਸਵਰਗ ਨੂੰ ਗਿਆ। ਨਾਰਦ ਮੁਨੀ ਨੇ ਇਸ ਦਾ ਪੁੰਨ ਨਾਸ ਕਰਨ ਦੇ ਲਈ ਫਰੇਬ ਦੇ ਨਾਲ ਇਸ ਦੇ ਮੂੰਹੋਂ ਆਪਣੀ ਉਸਤਤ ਕਰਵਾਈ, ਜਿਸ ਤੋਂ ਇਹ ਸਵਰਗ ਵਿੱਚੋਂ ਕੱਢਿਆ ਗਿਆ। ਜਦੋਂ ਇਹ ਸਵਰਗੋਂ ਡਿੱਗ ਰਿਹਾ ਸੀ ਤਾਂ ਇਸ ਨੇ ਈਸ਼ਵਰ ਤੋਂ ਭੁੱਲ ਬਖਸ਼ਾਈ ਅਤੇ ਬਖਸ਼ਿਆ ਗਿਆ ਅਤੇ ਹੇਠਾਂ ਵੱਲ ਆਉਂਦਾ ਆਉਂਦਾ ਰਸਤੇ ਦੇ ਵਿੱਚ ਹੀ ਰੁਕ ਗਿਆ। ਹੁਣ ਹਰੀਸ਼ਚੰਦਰ ਅਤੇ ਉਸਦੀ ਪ੍ਰਜਾ ਇੱਕ ਹਵਾਈ ਨਗਰ ਹਰੀਸ਼ਚੰਦਰਪੁਰ ਵਿੱਚ ਰਹਿੰਦੇ ਹਨ, ਜਿਸ ਦੇ ਨਾਂ ਸੌਵ ਨਗਰ, ਹਰੀਚੰਦੌਰੀ, ਗੰਧਰਵ ਨਗਰ, ਚਿਤਰਮ, ਸੀਕੋਟ ਆਦਿ ਅਨੇਕ ਕਲਪੇ ਹੋਏ ਨੇ। ਵਾਸਤਵ ਵਿੱਚ ਹਰੀਚੰਦੌਰੀ ਕੋਈ ਵਸਤੂ ਨਹੀਂ, ਕੇਵਲ ਮਿਰਗ ਤ੍ਰਿਸ਼ਨਾ ਦੀ ਤਰ੍ਹਾਂ ਧੁੰਦ ਦੇ ਵਿੱਚ ਖਿਆਲੀ ਰਚਨਾ ਹੈ। ਸਰਦੀ ਦੀ ਰੁੱਤ ਵਿੱਚ ਸੂਰਜ ਦੀਆਂ ਕਿਰਨਾਂ ਤੇਜ ਹੋਣ ਤੋਂ ਪਹਿਲਾਂ ਰੇਗਿਸਤਾਨ ਅਥਵਾ ਸਮੁੰਦਰ ਦੇ ਕਿਨਾਰੇ ਗਾੜੀ ਧੁੰਦ ਹੋਣ ਕਰਕੇ ਆਕਾਸ਼ ਵਿੱਚ ਕਈ 7 ਵਸਤੂਆਂ ਦਾ ਅਕਸ ਅਤੇ ਕਦੇ ਖਿਆਲ ਵਿੱਚ ਵਸੇ ਹੋਏ ਪਦਾਰਥ 7 ਸਮਾਨ ਭਾਸਣ ਲੱਗ ਜਾਂਦੇ ਨੇ। ਹਿਸਾਰ ਦੇ ਜ਼ਿਲ੍ਹੇ ਵਿੱਚ ਅਤੇ ਅਰਬ ਦੇ ਸਮੁੰਦਰੀ ਰੇਤਲੇ ਮੈਦਾਨਾਂ ਦੇ ਵਿੱਚ ਹਰੀਚੰਦੌਰੀ ਦਾ ਨਜ਼ਾਰਾ ਅਜੀਬ ਭਾਸਿਆ ਕਰਦਾ ਹੈ। ਜਿਸ ਆਦਮੀ ਨੇ ਉਹ ਪਹਿਲਾਂ ਨਹੀਂ ਦੇਖਿਆ ਉਹ ਬਿਨਾਂ ਸੰਸੇ ਸੁੰਦਰ ਮਕਾਨ, ਕਿਲੇ, ਕੋਟ ਅਤੇ ਬਾਗ ਦੇਖ ਕੇ ਉਹਨਾਂ ਦੀ ਸੈਰ ਲਈ ਲਲਚਾਉਂਦਾ ਹੈ। ਪਰ ਜਿਉਂ ਜਿਉਂ ਸੂਰਜ ਦੀਆਂ ਕਿਰਨਾਂ ਤੇਜ਼ ਹੁੰਦੀਆਂ ਜਾਂਦੀਆਂ ਹਨ, ਤਿਉਂ ਤਿਉਂ ਧੁੰਦ ਪਤਲੀ ਪੈਣ ਲੱਗਦੀ ਹੈ ਅਤੇ ਦੇਖਦੇ ਹੀ ਦੇਖਦੇ ਸਾਰੀ ਰਚਨਾ ਨੇਤਰਾਂ ਤੋਂ ਪਰੇ ਹੋ ਜਾਂਦੀ ਹੈ। ਕਰਨਲ ਲਾਰਡ, ਜੋ ਕਿ ਇੱਕ ਲਿਖਾਰੀ ਹੋਇਆ, ਉਹ ਲਿਖਦਾ ਹੈ ਕਿ ਇੱਕ ਵਾਰ ਜਹਾਜ਼ ਦੇ ਵਿੱਚ ਸਫ਼ਰ ਕਰਦੇ ਹੋਏ ਮੈਨੂੰ ਹਰੀ ਚੰਦੌਰੀ ਦਾ ਜਹਾਜ਼ ਐਂ ਭਾਸਿਆ ਕਿ ਹੁਣੇ ਹੀ ਸਾਡੇ ਜਹਾਜ਼ ਨੂੰ ਟੱਕਰ ਮਾਰ ਕੇ ਚੂਰਾ ਚੂਰਾ ਕਰ ਦੇਵੇਗਾ। ਮੈਂ ਡਰ ਦੇ ਮਾਰੇ ਸ਼ੋਰ ਮਚਾ ਦਿੱਤਾ ਅਤੇ ਜਾਨ ਬਚਾਉਣ ਦੇ ਫਿਕਰ ਵਿੱਚ ਪੈ ਗਿਆ। ਪਰ ਜਹਾਜ਼ ਦੇ ਅਫਸਰ, ਜੋ ਅਸਲ ਗੱਲ ਨੂੰ ਚੰਗੇ ਤਰੀਕੇ ਦੇ ਨਾਲ ਜਾਣਦੇ ਸਨ, ਉਹ ਮੈਨੂੰ ਵੇਖ ਕੇ ਹੱਸਣ ਲੱਗ ਪਏ ਤੇ ਮੈਂ ਸ਼ਰਮਿੰਦਾ ਹੋ ਗਿਆ। ਸੰਸਾਰ ਦੇ ਮਾਇਕ ਪਦਾਰਥ, ਜੋ ਖਿਨ ਪਰ ਚਮਤਕਾਰ ਵਿਖਾ ਕੇ ਮਿਟ ਜਾਂਦੇ ਹਨ, ਗੁਰਬਾਣੀ ਦੇ ਵਿੱਚ ਉਹਨਾਂ ਨੂੰ ਹਰੀ ਚੰਦੌਰੀ ਅਥਵਾ ਗੰਧਰਵ ਨਗਰ ਦਾ ਦ੍ਰਿਸ਼ਟਾਂਤ ਦਿੱਤਾ ਗਿਆ ਹੈ। ਆਸਾ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਪੇਖ ਹਰੀ ਚੰਦੌਰੀ ਅਸਥਿਰ ਕਿਛ ਨਾਹੀਂ। ਇਸ ਤੋਂ ਇਲਾਵਾ ਸਵਈਆਂ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ, ਮਿਰਗ ਤ੍ਰਿਸ਼ਨਾ ਪੇਖ ਭੁੱਲਣੇ ਵੁੱਠੇ ਨਗਰ ਗੰਧਰਵ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਹਰੀ ਚੰਦੌਰੀ ਕੋਈ ਵੀ ਚੀਜ਼ ਨਹੀਂ ਹੈ, ਦਰਅਸਲ ਹੈ ਹੀ ਨਹੀਂ, ਪਰ ਇੱਕ ਕਾਲਪਿਕ ਨਗਰੀ ਹੈ ਜਿਹੜੀ ਕਿ ਆਕਾਸ਼ ਦੇ ਵਿੱਚ ਆਖਿਆ ਜਾਂਦਾ ਕਿ ਹੈ। ਹੁਣ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਪ੍ਰਮਾਣ ਦੇ ਰਹੇ ਨੇ ਕਿ ਇਸ ਤਰ੍ਹਾਂ ਦੀ ਹੈ ਇਹ ਦੁਨੀਆ, ਜਿਵੇਂ ਹਰੀ ਚੰਦੌਰੀ ਹੋਵੇ ਜਿਹੜੀ ਕਿ ਹੈ ਹੀ ਨਹੀਂ। ਅੱਗੇ ਲਿਖਿਆ, ਜਿਮ ਘਨ ਛਾਇਆ, ਜਿਵੇਂ ਬੱਦਲਾਂ ਦੀ ਛਾਂ ਹੋਵੇ। ਬੱਦਲਾਂ ਦੀ ਛਾਂ ਬਹੁਤਾ ਚਿਰ ਨਹੀਂ ਰਹਿੰਦੀ, ਬੱਦਲ ਹਵਾ ਦੇ ਨਾਲ ਉੱਡ ਜਾਂਦੇ ਨੇ, ਛਾਂ ਖਤਮ ਹੋ ਜਾਂਦੀ ਹੈ ਜਾਂ ਇੱਕ ਜਗ੍ਹਾ ਨੂੰ ਛੱਡ ਕੇ ਦੂਸਰੀ ਜਗ੍ਹਾ ਦੇ ਉੱਤੇ ਤਬਦੀਲ ਹੋ ਜਾਂਦੀ ਹੈ। ਅੱਗੇ ਲਿਖਿਆ ਸੁਪਨਾ, ਫਿਰ ਸੁਪਨੇ ਦਾ ਪ੍ਰਮਾਣ ਦਿੱਤਾ ਹੈ ਕਿਉਂਕਿ ਸੁਪਨਾ ਵੀ ਵਾਸਤਵ ਨਹੀਂ ਹੈ, ਰਾਤ ਦੇ ਵੇਲੇ ਸੁੱਤੇ ਜਾਂ ਦਿਨ ਦੇ ਵੇਲੇ ਸੁੱਤੇ, ਸੁਪਨਾ ਆਇਆ ਜਦੋਂ ਉੱਠੇ ਤੇ ਖਤਮ ਹੋ ਗਿਆ। ਇਸ ਕਰਕੇ ਸੁਪਨਾ ਵੀ ਖਿਨ ਪੰਗਰ ਹੈ ਔਰ ਝੂਠਾ ਹੈ। ਜਿਵੇਂ ਬਾਜ਼ੀ ਗਰਮ ਆਇਆ, ਇਸ ਤੋਂ ਇਲਾਵਾ ਜਿਵੇਂ ਕੋਈ ਮਦਾਰੀ ਤਮਾਸ਼ੇ ਦਿਖਾਉਂਦਾ ਹੈ, ਬਾਜ਼ੀਗਰ ਜਾਦੂਗਰ ਜਿਵੇਂ ਜਾਦੂ ਕਰਕੇ ਦਿਖਾ ਦਿੰਦਾ, ਪਰ ਜਾਦੂ ਵੀ ਥੋੜਾ ਚਿਰਾ ਹੁੰਦਾ ਹੈ, ਥੋੜੇ ਸਮੇਂ ਦੇ ਵਾਸਤੇ ਉਹ ਬਹੁਤੇ ਸਾਰੇ ਪੈਸੇ ਮਾਇਆ ਬਾਗ ਬਗੀਚੇ ਲਾ ਦਿੰਦਾ, ਪਰ ਜਦੋਂ ਉਹ ਆਪਣਾ ਸਮੇਟਦਾ ਸਭ ਕੁਝ ਖਤਮ ਹੋ ਜਾਂਦਾ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਆਪਣੀ ਮਾਤਾ ਜੀ ਨੂੰ ਕਹਿ ਰਹੇ ਨੇ ਕਿ ਮਾਤਾ ਜੀ, ਦੁਨੀਆਂ ਦਾ ਜਿਹੜਾ ਪ੍ਰਵਾਹ ਹੈ ਉਹ ਇਸੇ ਤਰ੍ਹਾਂ ਦਾ ਹੈ, ਛਿਨ ਪੰਗਰ ਹੈ, ਨਾਸ਼ਵਾਨ ਹੈ। ਇਨੈ ਸਾਚ ਲਖ ਕਰ ਦ੍ਰਿੜ ਗਹਿ, ਕਹਾਂ ਸੋ ਪ੍ਰਾਣੀ ਨਿਜ ਕਰ ਲਹਿ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਮਨੁੱਖ ਇਹਨਾਂ ਚੀਜ਼ਾਂ ਨੂੰ ਸੱਚਾ ਕਰਕੇ ਦ੍ਰਿੜਤਾ ਦੇ ਨਾਲ ਫੜ ਲੈਂਦਾ, ਉਸ ਪ੍ਰਾਣੀ ਦੇ ਹੱਥ ਪੱਲੇ ਕੁਝ ਵੀ ਨਹੀਂ ਪੈਂਦਾ। ਬਿਨ ਸਹਿ ਕੋ ਆਗੇ ਕੋ ਪਾਛੇ, ਇਸ ਮੈਂ ਮੂਰਖ ਥਿਰਤਾ ਬਾਂਛੇ। ਕਿਉਂਕਿ ਕਦੇ ਨਾ ਕਦੇ ਮਨੁੱਖ ਨੇ ਮਰ ਜਾਣਾ, ਕੋਈ ਪਹਿਲਾਂ ਚਲਿਆ ਜਾਂਦਾ, ਕੋਈ ਮਗਰੋਂ ਚਲਿਆ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਪਰ ਜਿਹੜੇ ਮੂਰਖ ਨੇ ਉਹ ਇਸ ਚੀਜ਼ ਨੂੰ ਸਥਿਰਤਾ ਦੇ ਨਾਲ ਫੜਦੇ ਨੇ ਕਿ ਅਸੀਂ ਨਹੀਂ ਮਰਨਾ।
ਚਲਿਓ ਜਾਤ ਜਿਮ ਨਦੀ ਪਰਵਾਹੂ, ਪਾਰਿਓ ਰਹਿਤ ਦਿਖੀਅਤ ਬਿਦ ਤਾਹੂ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਾਤਾ ਜੀ, ਦੁਨੀਆਂ ਦੇ ਉੱਤੇ ਮਨੁੱਖਾਂ ਦਾ ਆਉਣਾ ਤੇ ਜਾਣਾ ਲੱਗਿਆ ਰਹਿੰਦਾ, ਇਸ ਤਰ੍ਹਾਂ ਲੱਗਿਆ ਰਹਿੰਦਾ ਕਿ ਜਿਵੇਂ ਨਦੀ ਦਾ ਪ੍ਰਵਾਹ ਚੱਲਦਾ ਜਾਂਦਾ। ਦਰਅਸਲ ਵੇਖਣ ਦੇ ਵਾਸਤੇ ਨਹਿਰ ਭਰੀ ਦੀ ਭਰੀ ਰਹਿੰਦੀ ਹੈ, ਪਰ ਇਹ ਖਿਆਲ ਕੀਤਾ ਜਾਵੇ ਕਿ ਜਿਹੜਾ ਪਾਣੀ ਲੰਘ ਜਾਂਦਾ ਉਹ ਵਾਪਸ ਨਹੀਂ ਆਉਂਦਾ, ਉਹ ਤੇ ਚਲਿਆ ਜਾਂਦਾ, ਉਹਦੀ ਥਾਂ ਦੀ ਪੂਰਤੀ ਦੇ ਵਾਸਤੇ ਨਵਾਂ ਪਾਣੀ ਆ ਜਾਂਦਾ। ਇਸ ਕਰਕੇ ਉਹ ਵਹਿੰਦਾ ਜਾਂਦਾ ਵਹਿੰਦਾ ਜਾਂਦਾ, ਅੱਗੇ ਦੀ ਅੱਗੇ ਤੁਰਿਆ ਜਾਂਦਾ। ਇਸ ਤਰ੍ਹਾਂ ਲੱਗਦਾ ਕਿ ਨਹਿਰ ਤੇ ਭਰੀ ਦੀ ਭਰੀ ਹੈ, ਪਰ ਦਰਅਸਲ ਉਹਦੇ ਵਿੱਚ ਤਬਦੀਲੀ ਹਰ ਪਲ ਦੇ ਵਿੱਚ ਹੋ ਰਹੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸੇ ਤਰੀਕੇ ਦੇ ਨਾਲ ਮਨੁੱਖਾਂ ਦਾ ਦੁਨੀਆਂ ਦੇ ਉੱਤੇ ਆਉਣਾ ਤੇ ਜਾਣਾ ਲੱਗਿਆ ਰਹਿੰਦਾ, ਪਹਿਲੇ ਮਰ ਜਾਂਦੇ ਨੇ, ਉਹਨਾਂ ਦੀ ਜਗ੍ਹਾ ਦੇ ਉੱਤੇ ਦੂਸਰੇ ਆ ਜਾਂਦੇ ਨੇ।
ਉਪਜਨ ਬਿਨਸਣ ਕਾਰ ਹਮੇਸ਼, ਸਭ ਕੇ ਸੀਸ ਠਟੀ ਜਗ ਤੇਸ਼।
ਜੋ ਜਗਤੇਸ਼ਵਰ ਹੈ, ਜੋ ਪਰਮੇਸ਼ਰ ਹੈ,
ਜੋ ਸਾਰੀ ਦੁਨੀਆਂ ਦਾ ਮਾਲਕ ਹੈ। ਉਹਨੇ ਹਰ ਇੱਕ ਦੇ ਸਿਰ ਦੇ ਉੱਤੇ ਜਿਹੜੀ ਮੌਤ ਹੈ ਵਿਦਾਤਾ ਨੇ ਟਿਕਾਈ ਹੋਈ ਹੈ। ਉਪਜਣ ਬਿਨਸਨ ਕਾਰ ਹਮੇਸ਼ ਇਸ ਕਰਕੇ ਪੈਦਾ ਹੋਣਾ ਤੇ ਮਰਨਾ ਇਹ ਕੰਮ ਨਾਲ ਦੀ ਨਾਲ ਚੱਲਦੇ ਰਹਿੰਦੇ ਨੇ। ਇਮ ਵਿਚਾਰ ਕਰ ਧੀਰਜ ਤਾਰੋ ਪ੍ਰਭ ਕ੍ਰਿਤ ਸਮਝ ਸ਼ੋਕ ਨਿਰਵਾਰੋ। ਇਸ ਕਰਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਤਾ ਜੀ ਵਿਚਾਰ ਨੂੰ ਧਾਰਨ ਕਰਕੇ ਧੀਰਜ ਨੂੰ ਧਾਰਨ ਕਰੋ, ਪ੍ਰਭੂ ਦੀ ਜਿਹੜੀ ਕੀਤੀ ਹੋਈ ਹੈ ਉਸ ਨੂੰ ਸਮਝ ਕੇ ਆਪਣੇ ਸੋਗ ਨੂੰ ਦੂਰ ਕਰ ਦਿਓ। ਸੁਣਤ ਪੁੱਤਰ ਕੇ ਬਾਕਣ ਮਾਤਾ ਚਖ ਜਲ ਜਾਤਨ ਤੇ ਜਲ ਜਾਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਪੁੱਤਰ ਸਤਿਗੁਰੂ ਦੇ ਵਾਕਾਂ ਨੂੰ ਮਾਤਾ ਜੀ ਨੇ ਸੁਣਿਆ ਪਰ ਫੇਰ ਵੀ ਚਖ ਜਲ ਜਾਤਨ ਤੇ ਜਲ ਜਾਤਾ ਕਹਿਣ ਤੋਂ ਭਾਵ ਹੈ ਕਿ ਨੇਤਰ ਕਵਲਾਂ ਦੇ ਵਿੱਚੋਂ ਪਾਣੀ ਚਲਿਆ ਜਾ ਰਿਹਾ ਹੈ, ਮਾਤਾ ਜੀ ਰੋ ਰਹੇ ਨੇ। ਤੂਸ਼ਣ ਭਈ ਨ ਬੋਲੀ ਫੇਰ ਹੇਰਤ ਸੁਤ ਤਨ ਸੋਚ ਬਡੇਰ। ਫੇਰ ਮਾਤਾ ਜੀ ਚੁੱਪ ਕਰ ਗਏ ਨੇ, ਕੋਈ ਵੀ ਬਚਨ ਸਤਿਗੁਰਾਂ ਦੇ ਨਾਲ ਨਾ ਕੀਤਾ ਪਰ ਸਤਿਗੁਰਾਂ ਦੇ ਸਰੀਰ ਨੂੰ ਦੇਖ ਕੇ ਮਾਤਾ ਜੀ ਬਹੁਤ ਚਿੰਤਾ ਦੇ ਵਿੱਚ ਨੇ। ਔਰੰਗ ਕੋ ਨਰ ਸੁਦ ਕੋ ਆਵੇ ਬਹੁਰ ਜਾਏ ਅਹਿਵਾਲ ਸੁਣਾਵੇ। ਔਰੰਗਜ਼ੇਬ ਦਾ ਆਦਮੀ ਰੋਜ਼ ਹੀ ਸਤਿਗੁਰਾਂ ਦੀ ਖਬਰ ਦੇ ਵਾਸਤੇ ਆਉਂਦਾ ਹੈ ਤੇ ਫੇਰ ਬਾਦਸ਼ਾਹ ਨੂੰ ਜਾ ਕੇ ਸਤਿਗੁਰਾਂ ਦਾ ਸਾਰਾ ਬਿਰਤਾਂਤ ਸੁਣਾਉਂਦਾ ਹੈ। ਅਦ ਕਸੀਤ ਲਾ ਕੇ ਬਿਸਫੋਟ ਪਿਲ ਪਿਲ ਕਰਤ ਬੜੇ ਕੋ ਛੋਟ। ਔਰੰਗਜ਼ੇਬ ਨੂੰ ਔਰੰਗਜ਼ੇਬ ਦਾ ਆਦਮੀ ਜਾ ਕੇ ਸਤਿਗੁਰਾਂ ਦੀ ਖਬਰ ਦਿੰਦਾ ਹੈ ਕਿ ਬਹੁਤੀ ਹੀ ਜ਼ਿਆਦਾ ਸੀਤਲਾ ਨਿਕਲੀ ਹੋਈ ਹੈ, ਮਾਤਾ ਨਿਕਲੀ ਹੋਈ ਹੈ ਔਰ ਉਹ ਜਿਹੜੇ ਦਾਣੇ ਨੇ ਉਹ ਬਹੁਤ ਹੀ ਜ਼ਿਆਦਾ ਛਾਲੇ ਵੱਡੇ ਤੇ ਛੋਟੇ ਨੇ, ਪਿਲ ਪਿਲ ਕਰਦੇ ਨੇ, ਬਹੁਤ ਸਾਰੇ ਛਾਲੇ ਸਰੀਰ ਦੇ ਉੱਤੇ ਪਏ ਹੋਏ ਨੇ। ਸੁਣ ਤੇ ਸ਼ਾਹ ਨਿਸਚੈ ਮਨ ਜਾਣਾ ਬਿਨਸੈ ਤਨ ਜਿਮ ਸਰਾਪ ਬਖਾਨਾ। ਇਸ ਤਰ੍ਹਾਂ ਦੇ ਬਿਰਤਾਂਤ ਨੂੰ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਮਨ ਦੇ ਵਿੱਚ ਇਹ ਗੱਲ ਸਮਝਦਾ ਹੈ ਬਿਨਸੈ ਤਨ ਜਿਮ ਸਰਾਪ ਬਖਾਨਾ ਕਿ ਜ਼ਰੂਰ ਹੀ ਸਤਿਗੁਰੂ ਹਰਿਕ੍ਰਿਸ਼ਨ ਦਾ ਸਰੀਰ ਖਤਮ ਹੋਵੇਗਾ ਕਿਉਂਕਿ ਇਨ੍ਹਾਂ ਦੇ ਭਰਾ ਰਾਮ ਰਾਏ ਨੇ ਇਨ੍ਹਾਂ ਨੂੰ ਸਰਾਪ ਦਿੱਤਾ। ਕਾਹੇ ਉਨ੍ਹਾਂ ਬਿਰਥਾ ਇਨ ਕੋ ਜਾਤ ਪਰਖਿਓ ਕਈ ਵਾਰ ਸਭ ਭਾਂਤ। ਬਾਦਸ਼ਾਹ ਮਨ ਦੇ ਵਿੱਚ ਸੋਚਦਾ ਹੈ ਕਿ ਦੋਵੇਂ ਭਰਾ ਵੱਡੇ ਕਰਾਮਾਤੇ ਨੇ, ਇਨ੍ਹਾਂ ਦਾ ਕਹਿਆ ਹੋਇਆ ਕਦੇ ਵੀ ਵਿਰਥਾ ਨਹੀਂ ਜਾਂਦਾ। ਇਸ ਤੋਂ ਇਲਾਵਾ ਰਾਮ ਰਾਏ ਨੇ ਬਹੁਤ ਕੁਝ ਮੈਨੂੰ ਦਿਖਾਇਆ ਹੈ, ਮੈਂ ਦੇਖਿਆ ਕਿ ਰਾਮ ਰਾਏ ਦਾ ਆਖਿਆ ਹੋਇਆ ਬਚਨ ਬਿਲਕੁਲ ਝੂਠਾ ਹੋ ਹੀ ਨਹੀਂ ਸਕਦਾ। ਆਪਣ ਸਭਾ ਮੇ ਕੇਤਕ ਬਾਰਾ ਗੁਰ ਪ੍ਰਸੰਗ ਕੋ ਬਦਨ ਉਚਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਨੇ ਆਪਣੀ ਸਭਾ ਦੇ ਵਿੱਚ ਕਈ ਵਾਰੀ ਹੀ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਪ੍ਰਸੰਗ ਕਹੇ ਤੇ ਸੁਣੇ।
ਜੈਪੁਰ ਨਾਥ ਸਾਥ ਬਹੁ ਬਾਰੀ ਬੂਝ ਬਾਰਤਾ ਕਰਤ ਉਚਾਰੀ।
ਇਸ ਤੋਂ ਇਲਾਵਾ ਰਾਜੇ ਜੈ ਸਿੰਘ ਦੇ ਨਾਲ ਵੀ ਬਹੁਤੀ ਵਾਰੀ ਸਤਿਗੁਰਾਂ ਦੀ ਵਾਰਤਾ ਆਖੀ ਤੇ ਰਾਜੇ ਤੋਂ ਪੁੱਛੀ।
ਬ੍ਰਿੰਦ ਮਸੰਦ ਬਿਲੰਦ ਸਚਿੰਤ ਮਿਲ ਮਿਲ ਬਹੁ ਵਿਚਾਰ ਬਿਰ ਤੰਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਵੱਡੇ ਜਿਹੜੇ ਮਸੰਦ ਨੇ ਉਹ ਬਹੁਤ ਹੀ ਜ਼ਿਆਦਾ ਚਿੰਤਾ ਦੇ ਵਿੱਚ ਗਲਤਾਨ ਨੇ ਤੇ ਬਹੁਤ ਤਰ੍ਹਾਂ ਦੀਆਂ ਵਿਚਾਰਾਂ ਉਨ੍ਹਾਂ ਦੇ ਮਨ ਦੇ ਵਿੱਚ ਉੱਠਦੀਆਂ ਨੇ।
ਗੁਰ ਤਾ ਗਾਦੀ ਨਹੀਂ ਮਿਟ ਜਾਏ ਹਮ ਅਲੰਬ ਜਿਸ ਕੇ ਸਮੁਦਾਏ।
ਜਿਹੜੇ ਵੱਡੇ ਵੱਡੇ ਸਤਿਗੁਰਾਂ ਦੇ ਥਾਪੇ ਹੋਏ ਮਸੰਦ ਨੇ ਉਹ ਮਨ ਦੇ ਵਿੱਚ ਸੋਚਦੇ ਨੇ ਕਿ ਕਿਤੇ ਗੁਰਿਆਈ ਗੱਦੀ ਖਤਮ ਨਾ ਹੋ ਜਾਵੇ। ਹਮ ਅਲੰਬ ਜਿਸ ਕੇ ਸਮੁਦਾਏ ਕਿਉਂਕਿ ਅਸੀਂ ਸਾਰੇ ਦੇ ਸਾਰੇ ਗੁਰਗੱਦੀ ਦੇ ਆਸਰੇ ਹੀ ਟਿਕੇ ਹੋਏ ਹਾਂ। संगत मिले सुनत पछतावे, हम किसके पुण दर्शन पावे।
संगत एक दूजे नूं मिलदी है, जदों सतगुरां दी हालात दा पता लगदा है ते सारी संगत बड़ा पछताउंदी है। एक दूजे नूं सारे कहिंदे ने कि सतगुरु जी जेकर शरीर छड्ड गए ते फिर असीं बाद दे विच किहदा दर्शन करांगे।
सकल कामना सिखे अनदानी, जो जाचे सब पूरन ठानी।
एक दूजे नूं सारे कहिंदे ने कि सतगुरु हर कृष्ण जी सारयां दीयां कामनावां नूं पूर्ण करन वाले ने, सिखां नूं दान देण वाले ने, जो भी कोई मंगदा है ओहदी आशा नूं सतगुरु जी पूरियां कर देण।
मंद भाग बहु भए हमारे, जिस ते गुर नहीं परे निहारे।
एक दूजे नूं सारे मिलके कहिंदे ने कि साडे ते बड़े माड़े भाग ने, के सतगुरु सच्चे पातशाह जी दे शरीर दी ऐसी दशा है, असी सतगुरु सच्चे पातशाह जी दा दर्शन भी ऐ सवेरे कर नहीं सकदे। इसे तरह दे हालात बने सी थोड़ा चिर पहला, जदों के सतगुरु जगजीत सिंह सच्चे पातशाह जी हस्पताल दे विच सन, 19-20 दिन लगातार किसे नूं दर्शन करन नहीं दिता गया। साध संगत इसे तरह कहिंदी सी कि बड़े माड़े भाग ने कि सतगुरु जी दे शरीर दी अवस्था इस तरह दी है ते असीं दर्शन भी नहीं कर सकदे। सतगुरु सच्चे पातशाह जी दे दर्शन भी इसे तरीके दे नाल नसीब नहीं होए साध संगत नूं। इसे तरीके दे नाल हुण जिहड़े उस वेले बाहर खिलार दिते गए ने, सतगुरां ने आप ही हुक्म कीता है कि नहीं किसे ने अगे नहीं आउणा। हुण ओह सारी संगत दे जिहड़े लोक ने, जिहड़े सिख ने, ओह कहिंदे ने बड़े माड़े भाग ने, जिस ते गुरु नहीं परे निहारे, कि असीं इस वेले सतगुरां दा दर्शन भी कर नहीं सकदे।
जिन को दर्शन पावन करे, जन्म अनेक पाप पर हरे।
सारे एक दूजे नूं कहिंदे ने कि सतगुरां दा दर्शन इन्ना ज्यादा पावन है, इन्ना ज्यादा पवित्र है कि सतगुरां दा एक बार दर्शन करन दे नाल अनेकां जन्मां दे पाप मिट जांदे ने।
इते आदिक सब हिन मैं रौरा, पुर में पायो अनक ही ठौरा।
कवि संतोख सिंह जी लिखदे ने कि सारयां दे विच इस तरह दा बहुत सारा रौला पया है, नगरी दे विच अनेकां ही जगह दे उते इस तरह दीयां गल्लां ही हुंदियां ने।
राम राय सुन कै सुद सारी, बुरा भला नहीं करत उचारी।
हुण जिहड़े राम राय ने ओह भी इस तरह दी खबर नूं सुणदे ने, बुरा भला नहीं करत उचारी, पर राम राय ने ना बुरा आख्या ते ना ही भला आख्या।
प्रात परस पर जे बच कह, को समरथ हटावन चह।
कवि जी कहिंदे ने कि दोवें भरा जेकर एक दूजे दे वास्ते कोई भी वचन कहिंदे ने ते कोई भी दुनिया दे विच इन्ना समरथ नहीं है कि इन्हां दे आखे हुए वचन नूं फेर देवे। जेकर राम राय ने वचन कीता है कि माता दा माल है ते सतगुरु जी उस नूं भी पूरा करनगे, ते जेकर सतगुरां ने ए वचन कह दिता है कि राम राय दे घर औलाद नहीं होवेगी, ते सतगुरां दा ओह भी वचन पूरा होवेगा। इस तों अलावा सतगुरां ने ए भी आख्या है कि सड़के मरेगा। ए सतगुरां दे वचन पूरे होणगे पर समां पा के।
श्री नानक की जोत अपारा, को नहीं पाए सकते पारा।
कवि जी लिखदे ने कि सतगुरु नानक देव सच्चे पातशाह जी दी ए जिहड़ी जोत है ए अपार है, इस जोत दा कोई भी पारावार ना ही पा सकया है ते ना ही आउण वाले समें दे विच पा सकेगा।
श्री हर कृष्ण महा समरथ, सकल बारता जिनके हथ।
सतगुरु हर कृष्ण सच्चे पातशाह जी वड्डे समर्थ ने, सारी जिहड़ी वार्ता है सतगुरां दे हत्थां दे विच।
अंगीकार तौ बच करियो, जो प्राता कर बैर उचरियो।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਭਾਵੇਂ ਕਿ ਸਤਿਗੁਰੂ ਹਰਿਕ੍ਰਿਸ਼ਨ ਜੀ ਸਮਰੱਥ ਨੇ, ਉਹ ਰਾਮ ਰਾਏ ਦੇ ਆਖੇ ਹੋਏ ਵਾਕ ਨੂੰ ਝੂਠਾ ਵੀ ਕਰ ਸਕਦੇ ਸਨ, ਤਾਂ ਵੀ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਆਖੇ ਹੋਏ ਸਰਾਪ ਨੂੰ ਅੰਗੀਕਾਰ ਕੀਤਾ ਹੈ, ਮੰਨਿਆ ਹੈ, ਜਿਹੜਾ ਰਾਮ ਰਾਏ ਨੇ ਵੈਰ ਦੇ ਨਾਲ ਵਚਨ ਕੀਤਾ ਹੈ।
ਬਹੁ ਕਾਰਨ ਤਿਸ ਮੈਂ ਮਨ ਜਾਣੇ, ਸ੍ਰੀ ਗੁਰ ਤੇਗ ਬਹਾਦਰ ਠਾਣੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਕਾਰਨ ਸਨ ਰਾਮ ਰਾਏ ਦੇ ਸਰਾਪ ਨੂੰ ਮੰਨਣ ਦੇ, ਸ੍ਰੀ ਗੁਰ ਤੇਗ ਬਹਾਦਰ ਠਾਣੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਸੋਚਿਆ ਕਿ ਤੇਗ ਬਹਾਦਰ ਜੀ ਨੇ ਸਾਡੇ ਤੋਂ ਬਾਅਦ ਗੁਰੂ ਬਣਨਾ, ਕਿਉਂਕਿ ਅੰਤਰਜਾਮੀ ਨੇ, ਉਹਨਾਂ ਨੂੰ ਤੇ ਆਉਣ ਵਾਲੇ ਸਮੇਂ ਦਾ ਪਤਾ ਹੈ। ਇੱਕ ਤੇ ਕਾਰਨ ਸਤਿਗੁਰਾਂ ਨੇ ਵਿਚਾਰਿਆ ਕਿ ਤੇਗ ਬਹਾਦਰ ਜੀ ਨੇ ਸਾਡੇ ਤੋਂ ਬਾਅਦ ਗੁਰਿਆਈ ਤੇ ਬੈਠਣਾ।
ਤਿਨਕੇ ਸੁਤ ਹੈ ਪੰਥ ਚਲਾਵਨ, ਗਣ ਤੁਰਕਣ ਕੀ ਜਰਾ ਨਸਾਵਣ।
ਸਿਰਫ ਇੱਥੇ ਹੀ ਬਸ ਨਹੀਂ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਨੂੰ ਇਹ ਪਤਾ ਸੀ ਕਿ ਮੇਰੇ ਤੋਂ ਬਾਅਦ ਤੇਗ ਬਹਾਦਰ ਨੇ ਬੈਠਣਾ, ਸਤਿਗੁਰੂ ਹਰਿਕ੍ਰਿਸ਼ਨ ਜੀ ਨੂੰ ਇਹ ਵੀ ਪਤਾ ਸੀ ਕਿ ਇਹਨਾਂ ਤੋਂ ਬਾਅਦ ਇਹਨਾਂ ਦੇ ਪੁੱਤਰ ਨੇ ਬੈਠਣਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੱਲ ਇਸ਼ਾਰਾ ਹੈ ਕਿ ਜਦੋਂ ਉਹ ਗੁਰਿਆਈ ਤੇ ਬੈਠਣਗੇ ਫਿਰ ਪੰਥ ਚਲਾਵਣ, ਫਿਰ ਖਾਲਸਾ ਪੰਥ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਜਾਉਣਾ ਹੈ, ਤੇ ਖਾਲਸਾ ਪੰਥ ਸਜਾ ਕੇ ਫਿਰ ਗਣ ਤੁਰਕਣ ਕੀ ਜੜਾ ਨਸਾਵਣ। ਜਿਹੜੇ ਬਹੁਤੇ ਸਾਰੇ ਤੁਰਕ ਨੇ ਉਹਨਾਂ ਦੀਆਂ ਜਿਹੜੀਆਂ ਜੜਾਂ ਨੇ ਉਹ ਤੇ ਗੋਬਿੰਦ ਸਿੰਘ ਨੇ ਪੁੱਟਣੀਆਂ।
ਬਾਕ ਪਿਤਾ ਮੇ ਪਿਤ ਸਫਲਾਵੇ, ਹਮ ਤਨ ਤਜੈ ਸਕਲ ਬਨ ਆਵੇ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ, ਸੋਚਦੇ ਨੇ ਕਿ ਆਪਣੇ ਦਾਦੇ ਦੇ ਪਿਤਾ ਦਾ ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਚਨ ਹੈ ਉਸ ਨੂੰ ਪੂਰਾ ਕਰਨਾ ਹੈ, ਕਿਉਂਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਦਾਦਾ ਜੀ ਸਨ ਬਾਬਾ ਗੁਰਦਿੱਤਾ ਜੀ, ਤੇ ਬਾਬਾ ਗੁਰਦਿੱਤਾ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਸਨ। ਹੁਣ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਪੂਰਾ ਕਰਨਾ ਹੈ, ਕਿਉਂਕਿ ਉਹਨਾਂ ਨੇ ਹੀ ਵਰਦਾਨ ਦਿੱਤਾ ਸੀ ਤੇਗ ਬਹਾਦਰ ਜੀ ਦੀ ਮਾਤਾ ਨੂੰ ਕਿ ਨਾਨਕੀਏ ਤੇਰਾ ਪੁੱਤਰ ਵੀ ਗੁਰਿਆਈ ਜ਼ਰੂਰ ਕਰੇਗਾ। ਸਤਿਗੁਰੂ ਹਰਗੋਬਿੰਦ ਨੇ ਇਹ ਵੀ ਆਖਿਆ ਸੀ ਕਿ ਤੇਰਾ ਪੁੱਤਰ ਹੀ ਗੁਰਿਆਈ ਨਹੀਂ ਕਰੇਗਾ, ਤੇਰਾ ਪੋਤਰਾ ਵੀ ਗੁਰਿਆਈ ਕਰੇਗਾ, ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਪਰ ਨਾਲ ਦੀ ਨਾਲ ਸਤਿਗੁਰਾਂ ਨੇ ਇਹ ਵੀ ਆਖਿਆ ਸੀ ਕਿ ਦੁੱਖ ਬੜੇ ਸਹਿਣੇ ਪੈਣਗੇ, ਗੁਰਿਆਈ ਤੇ ਆਏਗੀ ਤੁਹਾਡੇ ਘਰ ਦੇ ਵਿੱਚ, ਪਰ ਮੁਸੀਬਤਾਂ ਦੇ ਦੁੱਖ ਝੱਲਣੇ ਪੈਣਗੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਜੇਕਰ ਮੈਂ ਸਰੀਰ ਨੂੰ ਛੱਡਾਂਗਾ ਤਾਂ ਹੀ ਇਹ ਜਿਹੜੇ ਬਚਨ ਸਤਿਗੁਰਾਂ ਨੇ ਕੀਤੇ ਹੋਏ ਨੇ ਇਹ ਪੂਰੇ ਹੋਣਗੇ।
ਗੁਰ ਸਰਬਾਗ ਵਿਸਾਲ ਉਦਾਰਾ, ਇਤਿਆਦਿਕ ਸਭ ਹਿਰਦੈ ਵਿਚਾਰਾ।
ਕਵੀ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਹਰਿਕ੍ਰਿਸ਼ਨ ਜੀ ਸਰਬੱਗ ਨੇ, ਜਿਹੜੇ ਬਹੁਤ ਵੱਡੇ ਵਿਸ਼ਾਲ ਉਦਾਰ ਨੇ, ਦਿਆਲੂ ਨੇ, ਉਹਨਾਂ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਿਚਾਰਾਂ ਮਨ ਦੇ ਨਾਲ ਕੀਤੀਆਂ।
ਚਾਹਤ ਪੇ ਸਰੀਰ ਕੋ ਤਿਆਗਣ, ਦੇ ਕਰ ਦਰਸ ਸਿੱਖ ਅਨੁਰਾਗਣ।
ਜਿਹੜੇ ਸਤਿਗੁਰੂ ਜੀ ਦਰਸ਼ਨ ਦੇ ਕੇ ਸਿੱਖਾਂ ਨੂੰ ਖੁਸ਼ ਕਰਦੇ ਨੇ, ਐਸੇ ਸਤਿਗੁਰੂ ਜੀ ਹੁਣ ਆਪਣੇ ਸਰੀਰ ਨੂੰ ਛੱਡਣਾ ਚਾਹੁੰਦੇ ਨੇ।
ਕਾਰਨ ਕਰਨ ਆਪ ਸਭ ਜਾਣ, ਨਾਰੇ ਜਾਣ ਕਿਆ ਤਿਨੋ ਬਖਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਾਰਨ ਵੀ ਆਪ ਬਣਾਉਂਦੇ ਨੇ ਤੇ ਕਰਦੇ ਵੀ ਆਪ ਨੇ, ਭਾਵ ਕੇ ਕਾਰਨ ਤੇ ਕਰਨ ਆਪੇ ਹੀ ਸਾਰੇ ਜਾਣਦੇ ਨੇ। ਨਾਰੇ ਜਾਣ ਕਿਆ ਤਿਨੋ ਬਖਾਨੇ, ਕੋਈ ਅਣਜਾਣ ਮਨੁੱਖ ਉਹਨਾਂ ਦੀ ਕੀਤੀ ਨੂੰ ਕਿਸ ਤਰ੍ਹਾਂ ਜਾਣ ਸਕਦਾ ਹੈ ਤੇ ਕਹਿ ਸਕਦਾ ਹੈ, ਭਾਵ ਕੇ ਮੈਂ ਕਵੀ ਲਿਖ ਵੀ ਨਹੀਂ ਸਕਦਾ। ਅੱਗੇ ਕਵੀ ਜੀ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਚੇਤ ਚਤਰ ਦਸਮੀ ਪਈ, ਚਾਹਤ ਪੇ ਪਰ ਲੋਕ, ਵਿਆਕੁਲ ਤਨ ਕੀ ਦਸ਼ਾ ਬਹੁ ਦੇਖਤ ਦਾਸ ਸ਼ਸ਼ੋਕ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੇਤ ਦੀ ਚੌਦਸ ਨੂੰ ਚਾਹੁੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਲੋਕ ਜਾਣਾ।
व्याकल सतगुरां दे शरीर दी दशा नूं देख के दास बहुत ही ज्यादा चिंतित ने।
सेवा हेत दास जो नेरे नेत्र उघार तिनो दिशे हेरे।
जेड़े सेवा दे वास्ते निकटवर्ती दास सन उन्हां दे वल सतगुरां ने नेत्र खोल के देखिया।
करे हुकम हम चलें परलोक जे दर्शन कांखी सब लोक।
नेत्रां नूं खोल के सतगुरां ने अपने निकटवर्ती सेवकां नूं हुकम कीता है कि असीं परलोक हुण चले जाणा है, इस करके जेड़े भी दर्शन करना चाहुंदे ने उन्हां नूं बुलाया जावे।
है मसंद गुर बख्श सिमाला दिल्ली नगर बिखै सब काला।
सतगुरु जी कहिंदे ने कि बहुते सारे दिल्ली दे विच मसंद रहिंदे ने ते सारयां तों वड्डा मसंद है जिस दा नाम है गुरबख्श मल।
तिस ते याद के अपर जे है हर सिख संगत दर्स जे चह।
सतगुरु जी कहिंदे ने बड़े मसंद ने पर मुख मसंद है गुरबख्श मल। सतगुरां ने गुरबख्श दा नां सिर्फ उचारण कीता है, कहिंदे ने इस तों इलावा होर भी बहुत सारी संगत साडे दर्शनां नूं चाहुंदी।
तिन सब हिन को आन हकार पावे दर्श आन दरबार।
सतगुरु जी अपने सेवकां नूं कहिंदे ने कि सारयां नूं बुला के लै आओ ਤਾਂ ਕਿ ਇਸ ਵੇਲੇ ਸਾਰੇ ਦੇ ਸਾਰੇ ਆਣ ਕੇ ਦਰਸ਼ਨ ਕਰ ਲੈਣ, ਇਸ ਤੋਂ ਬਾਅਦ ਅਸੀਂ ਪਰਲੋਕ ਚਲੇ ਜਾਣਾ।
ਸੁਣਤ ਬਿਲੋਚਣ ਦਾਸਣ ਪਰੇ ਤਤਸ਼ਨ ਅਛਰੂ ਬੂੰਦ ਗਿਰ ਪਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਦਾਸਾਂ ਦੀਆਂ ਅੱਖਾਂ ਦੇ ਵਿਚੋਂ ਤਰਪ ਤਰਪ ਕਰਕੇ ਹੰਝੂ ਥੱਲੇ ਡਿੱਗਣੇ ਸ਼ੁਰੂ ਹੋ ਗਏ।
ਮਾਤਾ ਯਦਕ ਸਵਣ ਸੁਨਾਏ ਸਮਦਾਇਨ ਕੋ ਸ਼ੋਕ ਉਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮਾਤਾ ਜੀ ਨੂੰ ਇਹ ਖਬਰ ਦਿੱਤੀ ਗਈ ਹੈ, ਮਾਤਾ ਜੀ ਦੇ ਸਮੇਤ ਸਾਰੇ ਦੇ ਸਾਰੇ ਜਿੰਨੇ ਵੀ ਦਾਸ ਸਨ ਉਹਨਾਂ ਨੇ ਬਹੁਤ ਹੀ ਜ਼ਿਆਦਾ ਸੋਗ ਪ੍ਰਗਟ ਕੀਤਾ।
ਪੁੰਨ ਗੁਰ ਬਖਸ਼ ਹਕਾਰਨ ਕਰਿਓ ਸੁਣ ਕਰ ਨੇਤਣ ਮੈਂ ਜਲ ਭਰਿਓ।
ਸਤਿਗੁਰਾਂ ਦੇ ਹੁਕਮ ਦੀ ਤਾਮੀਲ ਹੋਈ ਹੈ, ਗੁਰਬਖਸ਼ ਮਸੰਦ ਨੂੰ ਸਤਿਗੁਰਾਂ ਦਾ ਸੰਦੇਸ਼ਾ ਦਿੱਤਾ ਹੈ, ਉਸ ਗੁਰਬਖਸ਼ ਨੂੰ ਬੁਲਾਇਆ ਗਿਆ ਹੈ ਤੇ ਜਦੋਂ ਗੁਰਬਖਸ਼ ਨੇ ਸਤਿਗੁਰਾਂ ਦਾ ਇਹ ਬਚਨ ਸੁਣਿਆ ਤੇ ਉਹਦੀਆਂ ਵੀ ਅੱਖਾਂ ਦੇ ਵਿਚੋਂ ਹੰਝੂਆਂ ਦਾ ਪਾਣੀ ਡਿੱਗਣ ਲੱਗਾ।
ਅਪਰ ਸੇਖ ਸੰਗਤ ਬੁਲਵਾਏ ਦਰਸ਼ਨ ਕੇ ਕਾਰਨ ਚਲ ਆਏ।
ਇਸ ਤੋਂ ਇਲਾਵਾ ਸਾਰੇ ਦਿੱਲੀ ਸ਼ਹਿਰ ਦੀ ਸੰਗਤ ਨੂੰ ਸਤਿਗੁਰਾਂ ਦਾ ਬਚਨ ਸੁਣਾਇਆ ਗਿਆ ਹੈ, ਸਾਰੇ ਦੇ ਸਾਰੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੇ ਨੇ।
ਹਿਰਦੈ ਬਸੂਰਤ ਮੁਖ ਮੁਰ ਜਾਏ ਤੂਸ਼ਣ ਠਾਣ ਪਹੁੰਚ ਤਿਸ ਥਾਏ।
ਸਾਰੇ ਦੇ ਸਾਰੇ ਬੜਾ ਚੁਰਦੇ ਨੇ, ਸਾਰਿਆਂ ਦੇ ਜਿਹੜੇ ਕਮਲ ਵਰਗੇ ਮੁਖੜੇ ਨੇ ਉਹ ਮੁਰਝਾਏ ਹੋਏ ਨੇ, ਚੁੱਪ ਨੂੰ ਸਾਰਿਆਂ ਨੇ ਧਾਰਨ ਕੀਤਾ ਹੈ ਤੇ ਸਾਰੇ ਉੱਥੇ ਪਹੁੰਚ ਗਏ ਨੇ।
ਜੈ ਸਿੰਘ ਯਾਦ ਅਪਰ ਨਰ ਕਨੇ ਉਤਲਾਵਤ ਚਿੰਤਾ ਚਿਤ ਸਨੇ।
ਜੈ ਸਿੰਘ ਵਰਗੇ ਹੋਰ ਬਹੁਤ ਸਾਰੇ ਉਹ ਵੀ ਸਾਰੇ ਦੇ ਸਾਰੇ ਕਾਲੀ ਦੇ ਨਾਲ ਚਿੰਤਾ ਦੇ ਨਾਲ ਗਲਤਾਨ ਉੱਥੇ ਪਹੁੰਚੇ ਨੇ।
ਸਕਲ ਆਣ ਪਹੁੰਚੇ ਜਬ ਪੌਰ ਭਈ ਭੀਰ ਥਿਰ ਪੇ ਤੇ ਸਠੌਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰੇ ਪਹੁੰਚ ਗਏ ਨੇ ਤੇ ਜਿਹੜਾ ਮੁੱਖ ਦਰਵਾਜਾ ਸੀ ਜਿਹਦੇ ਰਾਹੀਂ ਲੰਘ ਕੇ ਅੰਦਰ ਸਤਿਗੁਰਾਂ ਦੇ ਤੱਕ ਪਹੁੰਚਿਆ ਜਾਂਦਾ ਸੀ ਉੱਥੇ ਬਹੁਤ ਸਾਰੀ ਭੀੜ ਜੁੜ ਗਈ।
ਅੰਤਰ ਸਤਿਗੁਰ ਨਿਕਟ ਜਨਾਇਓ ਸੁਣ ਸੁਧ ਜੈਪੁਰ ਕੋ ਪਤ ਆਇਓ।
ਇੱਕ ਦਾਸ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਖਬਰ ਨੂੰ ਸੁਣ ਕੇ ਰਾਜਾ ਜੈ ਸਿੰਘ ਵੀ ਪਹੁੰਚ ਗਏ।
ਬ੍ਰਿੰਦ ਮਸੰਦ ਸੰਗਤਾਂ ਸਾਰੀ ਆਣ ਥਿਰੀ ਸਭ ਪੌਰ ਉਗਾਰੀ।
ਅਰਦਾਸ ਨੇ ਅਰਜ ਕੀਤੀ ਹੈ, ਸੱਚੇ ਪਾਤਸ਼ਾਹ ਰਾਜਾ ਜੈ ਸਿੰਘ ਵੀ ਆ ਗਿਆ, ਸਾਰੀਆਂ ਸੰਗਤਾਂ ਵੀ ਪਹੁੰਚ ਗਈਆਂ ਨੇ, ਵੱਡੇ ਮਸੰਦ ਗੁਰਬਖਸ਼ ਦੇ ਸਮੇਤ ਉਹ ਵੀ ਪਹੁੰਚ ਗਏ ਨੇ, ਸਾਰੇ ਜਿਹੜੇ ਲੋਕ ਨੇ ਉਹ ਪੌੜ ਦੇ ਭਾਵ ਕੇ ਦਰਵਾਜੇ ਦੇ ਲਾਗੇ ਖੜੇ ਨੇ।
ਸੁਣ ਹਰ ਸ੍ਰੀ ਕ੍ਰਿਸ਼ਨ ਉਚਾਰਾ, ਫਰਸ਼ ਡਸਾਵੋ ਬੇਵਦ ਪਰ ਕਾਰਾ।
ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਫਰਸ਼ ਦੇ ਉੱਤੇ ਵਿਛਾਈਆਂ ਨੇ ਉਹ ਕਰ ਦਿੱਤੀਆਂ ਜਾਣ।
ਆਣ ਸਭਨ ਕੋ ਦੇਹ ਬਿਠਾਏ, ਦਰਸ਼ਨ ਕਰ ਕਾਮਨਾ ਪਾਏ।
ਸਤਿਗੁਰੂ ਜੀ ਕਹਿੰਦੇ ਨੇ ਵਿਛਾਈਆਂ ਕਰਕੇ ਫਿਰ ਉਹਨਾਂ ਵਿਛਾਈਆਂ ਦੇ ਉੱਤੇ ਸਾਰਿਆਂ ਨੂੰ ਕਹਿ ਕੇ ਬਿਠਾ ਦਿੱਤਾ ਜਾਵੇ, ਸਾਰੇ ਦਰਸ਼ਨ ਕਰਨਗੇ, ਸਾਰਿਆਂ ਦੀਆਂ ਮਨ ਦੀਆਂ ਕਾਮਨਾਵਾਂ ਜ਼ਰੂਰ ਪੂਰੀਆਂ ਹੋਣਗੀਆਂ।
ਗਇਓ ਮੇਵੜਾ ਆਇਸ ਲੈ ਕੇ, ਅੰਤਰ ਸਕਲ ਹਕਾਰਨ ਕਹਿ ਕੇ।
ਸਤਿਗੁਰਾਂ ਦੀ ਆਗਿਆ ਨੂੰ ਲੈ ਕੇ ਸਤਿਗੁਰਾਂ ਦਾ ਦਾਸ ਬਾਹਰ ਨਿਕਲਿਆ ਹੈ ਤੇ ਅੰਦਰਲੇ ਪਾਸੇ ਫਿਰ ਬਹੁਤ ਤਰੀਕੇ ਦੇ ਨਾਲ ਵਿਛਾਈਆਂ ਕਰ ਦਿੱਤੀਆਂ ਗਈਆਂ।
ਸ੍ਰੀ ਸਤਿਗੁਰ ਤ੍ਰਭ ਹੋਵੇ ਸਾਵਧਾਨ, ਬੈਠੇ ਦਰਸ਼ਨ ਦੇਣ ਸੁਜਾਨਾ।
ਉਸ ਵੇਲੇ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਪਲੰਗ ਤੋਂ ਉੱਠ ਕੇ ਸਾਵਧਾਨ ਹੋਏ ਨੇ ਤੇ ਸਤਿਗੁਰੂ ਜੀ ਪਲੰਗ ਦੇ ਉੱਤੇ ਦਰਸ਼ਨ ਦੇਣ ਦੇ ਵਾਸਤੇ ਬਹਿ ਗਏ।
ਪਿਖ ਗੁਰ ਬਖਸ਼ੈ ਜੈਪੁਰ ਨਾਥ, ਪ੍ਰਭਸ਼ਿਓ ਅੰਤਰ ਗਹਿ ਤਿਸ ਹਾਥ।
ਉਸ ਵੇਲੇ ਸਾਰਿਆਂ ਤੋਂ ਪਹਿਲਾਂ ਗੁਰਬਖਸ਼ ਮਸੰਦ ਤੇ ਜੈਪੁਰ ਦਾ ਰਾਜਾ ਜੈ ਸਿੰਘ ਦੋਵੇਂ ਦੇ ਦੋਵੇਂ ਇੱਕ ਦੂਜੇ ਦੇ ਹੱਥ ਨੂੰ ਫੜ ਕੇ ਅੰਦਰ ਵੜੇ ਨੇ।
ਇਨ ਦੋਇਨ ਤੇ ਪਿੱਛੇ ਸਾਰੇ, ਆਣ ਬਾਰੇ ਚਿੰਤਾ ਚਿਤ ਤਾਰੇ।
ਇਨ੍ਹਾਂ ਦੋਵਾਂ ਦੇ ਅੱਗੇ ਲੰਘਣ ਤੋਂ ਬਾਅਦ ਇਨ੍ਹਾਂ ਦੇ ਪਿੱਛੇ ਸਾਰੇ ਦੇ ਸਾਰੇ ਚਿੰਤਾ ਨੂੰ ਧਾਰਨ ਕਰਕੇ ਅੰਦਰ ਗਏ।
ਗੁਰ ਤਨ ਭਿਖਿਓ ਬ੍ਰਿੰਦ ਬਿਸਫੋਟ, ਭਰੇ ਸਰਬ ਦੀਰਗ ਕੋ ਛੋਟ।
ਸਾਰਿਆਂ ਨੇ ਅੰਦਰ ਜਾ ਕੇ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹੈ। ਦੇਖਦੇ ਨੇ ਕਿ ਸਤਿਗੁਰਾਂ ਦਾ ਸਾਰਾ ਜਿਹੜਾ ਸਰੀਰ ਹੈ ਉਹ ਛਾਲਿਆਂ ਦੇ ਨਾਲ ਭਰਿਆ ਹੋਇਆ, ਕੋਈ ਛੋਟਾ ਹੈ ਕੋਈ ਵੱਡਾ ਛਾਲਾ ਹੈ, ਇਸ ਤਰੀਕੇ ਦੇ ਨਾਲ ਸਾਰਾ ਸਰੀਰ ਵਿੰਨਿਆ ਜਿਹਾ ਪਿਆ।
ਕਰ ਬੰਧਨ ਬੰਧਨ ਕੋ ਤਾਰ, ਕੇਚਤ ਹੇਰ ਹੇਤ ਬਲੇ ਹਰ।
ਸਾਰੇ ਹੱਥ ਜੋੜ ਜੋੜ ਕੇ ਸਤਿਗੁਰਾਂ ਨੂੰ ਨਮਸਕਾਰਾਂ ਕਰ ਰਹੇ ਨੇ ਤੇ ਕਈ ਸਤਿਗੁਰਾਂ ਦੇ ਮੁਖੜੇ ਤੋਂ ਬਲਹਾਰ ਜਾ ਰਹੇ ਨੇ।
ਜਥਾ ਉਚਿਤ ਬੈਠੇ ਧਰ ਮੌਨ, ਕਰਤ ਬਿਲੋਕਣ ਬੋਲੇ ਕੌਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਾਰਿਆਂ ਦਾ ਜੀ ਤੇ ਕਰਦਾ ਹੈ ਕਿ ਸਤਿਗੁਰਾਂ ਨੂੰ ਕੋਈ ਅਰਜ ਕਰੀਏ ਕਿ ਕਿਰਪਾ ਕਰੋ ਆਪਣੇ ਸਰੀਰ ਨੂੰ ਅਰੋਗ ਕਰੋ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਾਰੇ ਚੁੱਪ ਨੂੰ ਧਾਰਨ ਕਰਕੇ ਬੈਠੇ ਨੇ, ਦੇਖਦੇ ਤੇ ਜ਼ਰੂਰ ਨੇ ਸਤਿਗੁਰਾਂ ਨੂੰ ਪਰ ਬੋਲੇ ਕੌਣ, ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਹੈ ਕੋਈ ਸਤਿਗੁਰਾਂ ਨੂੰ ਅਰਜ ਕਰੇ।
ਜੈਪੁਰ ਪਤ ਕੋ ਰੁਖ ਲਖ ਕਰਕੇ, ਕਹਿ ਗੁਰ ਬਖਸ਼ ਨਿਮਰਤਾ ਧਰਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੈਪੁਰ ਦੇ ਰਾਜੇ ਦੇ ਰੁੱਖ ਨੂੰ ਜਾਣ ਕੇ, ਸਾਰੀਆਂ ਸੰਗਤਾਂ ਦੇ ਮਨ ਦੀ ਦਸ਼ਾ ਨੂੰ ਜਾਣ ਕੇ, ਉਸ ਵੇਲੇ ਫਿਰ ਗੁਰਬਖਸ਼ ਮਸੰਦ ਨੇ ਨਿਮਰਤਾ ਨੂੰ ਧਾਰਨ ਕਰਕੇ ਸਤਿਗੁਰਾਂ ਨੂੰ ਅਰਜ ਕੀਤੀ।
ਸ੍ਰੀ ਸਤਿਗੁਰੂ ਆਪ ਸਰਬਗ, ਕਿਆ ਕਹਿ ਸਕੇ ਜੇ ਨਾਰੀਅਲ ਪੱਗ।
ਹੱਥ ਜੋੜ ਕੇ ਗੁਰਬਖਸ਼ ਮਸੰਦ ਕਹਿੰਦਾ ਕਿ ਇਹ ਸੱਚੇ ਪਾਤਸ਼ਾਹ ਜੀ ਤੁਸੀਂ ਸਰਬੱਗ ਹੋ, ਅਸੀਂ ਤੇ ਤੁਛ ਅਲਪੱਗ ਜੀਵ ਹਾਂ, ਅਸੀਂ ਤੁਹਾਨੂੰ ਕੀ ਕਹਿ ਸਕਦੇ।
ਤਉ ਆਪਣੋ ਹਿਤ ਚਿਤ ਚਹ, ਸਮਰਥਨ ਟਿਗ ਬੇਨਤੀ ਕਹ।
ਪਰ ਤਾਂ ਵੀ ਗੁਰਬਖਸ਼ ਕਹਿੰਦਾ ਕਿ ਅਸੀਂ ਆਪਣਾ ਹਿੱਤ ਚਾਹੁੰਦੇ ਹਾਂ, ਇਸ ਕਰਕੇ ਆਪਣੇ ਹਿੱਤ ਦੇ ਵਾਸਤੇ ਇਹ ਸੱਚੇ ਪਾਤਸ਼ਾਹ ਤੁਸੀਂ ਸਮਰੱਥ ਹੋ, ਤੁਹਾਨੂੰ ਅਰਜ ਕਰਦੇ ਹਾਂ।
ਆ ਗਏ ਭਏ ਸਪਤ ਗੁਰ ਜੋਏ, दास के दो लायक सुत कोए।
गुरबख्श ने हाथ जोड़ के बेनती की के सचे पातशाह तुहाडे तो पहला सत गुरु साहब हो चुके ने, उन्हां सत्तां दे विचों कोई उन्हां दा दास जेकर लायक निकलिया ते उन्हूं गुरियाई दित्ती, जेकर पुत्र लायक जाणिया ते उन्हूं गुरियाई मिली।
सब वेद ते समरथ तिस करके गुरता गादी पर बैठर के।
सचे पातशाह सारिया ने इंज कीता, किसे ने अपने दास नूं समरथ कर दिता गुरियाई दे दिती, ते किसे ने अपने पुत्र नूं समरथ कीता गुरियाई दे के।
सकल संगतां आदि मसंद कर गहवाए दास जे ब्रिंद।
कहिंदे ने के सारियां संगतां ते सारियां मसंदां दे जिहड़े हथ सी ओ मौजूदा गुरु दे हथां दे विच फड़ा के गए।
बाहर चह पर लोक पयाना करत रहे जन गण दुख हाना।
अर्ज कीती है गुरबख्श ने के सचे पातशाह जेड़ा भी मौके दा गुरु तुहाडे तो पहला होया है, ओ अपनी जगह दे उते किसे नूं नियुक्त करके किसे दी स्थापना करके फिर ही परलोक दे विच पहुंचया है। इसे तरह जिन्ने भी तुहाडे तो पहला गुरु साहब हो चुके ने, उन्हां ने अपने सिखां दा उद्धार कीता ते दुखां दा नाश कीता।
जयपुर नाथ सहत इस बेरी बिनती सुनो संगतां केरी।
गुरबख्श मसंद कहिंदा है कि सच्चे पातशाह ए राजे जय सिंह दी ते समेत मेरी ते समेत सारियां संगतां दे बेनती।
सब दासन पर करुणा करिए भोगो बप को दरस दिखरिए।
सच्चे पातशाह साडे सारियां दी एही तुहाडे चरणां दे विच अर्ज है कि कृपा करके साडे ते दया करो।
भोगो बप को दरस दिखरिए।
बप दा भाव हुंदा शरीर। कहण तो पावे है गुरबख्श दा कि तुसी अपने शरीर नूं इसे तरीके दे नाल मौजूद रखो, गुरियाई ते बैठे रहो ते दर्शन देंदे रहो।
तरन होए संतति उपजावो बनो उचित जब हूं लख पावो।
सच्चे पातशाह जे तुहाडी छोटी उम्र है फिर तुसी जवान होवोगे, फिर तुहाडा व्याह होवेगा ते फिर संतान पैदा होवेगी।
अपने थान बिठावन कीजै पुन परलोक जान मन दीजै।
फिर सच्चे पातशाह जदों समा आ जावेगा फिर अपनी जगह दे उते किसे नूं बिठायो ते फिर परलोक जान दी कोई गल करियो।
मृत सुचांद तुम हो समरथ तन तारन त्यागन निज हथ।
गुरबख्श मसंद कहिंदा कि सच्चे पातशाह मौत ते तुहाड्या हथां दे विच है, सुचांद तों भाव है स्वयं मर्जी दे अनुसार पाव के जेकर तुहाडी रजा होवे फिर तुसी शरीर नूं छड्डदे हो, इस करके मौत ते तुहाडे ते भारू नहीं है, तुसी स्वयं अपने हुक्म दे नाल ही अपने शरीर नूं छड्ड सकदे हो। क्योंकि तन धारण त्यागण निज हथ, शरीर नूं धार लैणा ते शरीर नूं खत्म कर देना ए तुहाड्या हथां दे विच है।
यां ते सब को कहबो बने रचो तथा जिम बांचो मने।
कहिंदा है गुरबख्श सच्चे पातशाह साडा ते कहना फर्ज है, साडा ते कहना धर्म है, अगे सच्चे पातशाह तुहाडी रजा वर्तनी है, तुहाडा हुक्म वर्तना है, जिवें तुहाडी रजा है फिर उंज ही करो।
अपरन की मृत किम होए जाए जे अभिलाखो सकल जिवाए।
कहिंदा सच्चे पातशाह दूसरियां दी मौत किवें हो सकदी है, क्योंकि जेकर तुसी अभिलाखा करो जेकर लालसा करो ते सारियां नूं जिंदा कर सकदे हो, ते तुहाडे हुक्म तों बाहरा होके कोई मर किवें सकदा।
एह कुछ नहीं नहीं हम कही गुर कर मेहनत होवत रही।
नाल दी नाल गुरबख्श मसंद ने यह भी अर्ज कीती है कि सच्चे पातशाह जेड़ी मैं तुहाडे चरणा दे विच यह अर्ज कीती है कि अपनी जगह ते स्थापित करके फिर तुसी जावो, यह कोई नवी गल नहीं कीती। ਸੱਚੇ ਪਾਤਸ਼ਾਹ ਸ਼ੁਰੂ ਤੋਂ ਲੈ ਕੇ ਐਸਾ ਹੁੰਦਾ ਹੀ ਆਇਆ ਹੈ। ਗੁਰੂ ਘਰ ਦੀ ਮਰਿਆਦਾ ਹੀ ਇਹੀ ਰਹੀ।
ਕੌਣ ਕੌਣ ਹਮ ਕਰੈ ਬਤਾਵਨ, ਜੇ ਤਕ ਮ੍ਰਿਤਕ ਕੀਨ ਜੀਵਾਵਨ।
ਇਸ ਤੋਂ ਇਲਾਵਾ ਗੁਰਬਖਸ਼ ਕਹਿੰਦਾ ਕਿ ਜਿਹੜੀ ਮੈਂ ਜਿੰਦਾ ਕਰਨ ਦੀ ਗੱਲ ਕੀਤੀ ਹੈ, ਉਹ ਵੀ ਗੱਲ ਹਮੇਸ਼ਾ ਗੁਰੂ ਘਰ ਦੇ ਵਿੱਚ ਹੁੰਦੀ ਆਈ ਹੈ। ਪਤਾ ਨੀ ਕਿੰਨਾ ਕਿੰਨਾ ਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਜਿਉਂਦਿਆਂ ਕੀਤਾ।
ਬਿਦਤ ਜਗਤ ਮੈਂ ਛਪੀ ਨ ਕੋਏ, ਸਰਬ ਕਲਾ ਸਮਰਥ ਗੁਰ ਹੋਏ।
ਕਹਿੰਦਾ ਹੈ ਕਿ ਇਹ ਜਿਹੜੀ ਗੱਲ ਹੈ ਦੁਨੀਆਂ ਦੇ ਵਿੱਚ ਪ੍ਰਗਟ ਹੈ, ਕੋਈ ਲੁਕੀ ਛਿਪੀ ਗੱਲ ਨਹੀਂ ਹੈ ਕਿ ਜਿਹੜੇ ਵੀ ਗੁਰੂ ਸਾਹਿਬ ਹੋਏ ਨੇ ਉਹ ਸਰਬ ਕਲਾ ਸਮਰੱਥ ਹੋਏ ਨੇ।
ਅਣਕ ਮ੍ਰਿਤਕ ਜੇ ਦਏ ਜਿਵਾਏ, ਨਿਜ ਜੀਵਨ ਮੈਂ ਸੰਸੇ ਕਾਏ।
ਸੱਚੇ ਪਾਤਸ਼ਾਹ ਜਿਹੜੀ ਗੁਰਿਆਈ ਤੇ ਤੁਸੀਂ ਸ਼ਿਸ਼ੋਭਤ ਹੋ, ਇਸ ਗੁਰਿਆਈ ਤੇ ਜਿਹੜੇ ਵੀ ਬੈਠੇ ਨੇ ਉਹਨਾਂ ਨੇ ਪਤਾ ਨੀ ਕਿੰਨਿਆਂ ਨੂੰ ਜੀਵਨ ਦਾ ਦਾਨ ਦਿੱਤਾ ਹੈ। ਨਿਜ ਜੀਵਨ ਮੈਂ ਸੰਸੇ ਕਾਏ, ਤੇ ਤੁਹਾਡੇ ਆਪਣੇ ਸਰੀਰ ਦੇ ਵਿੱਚ ਕੀ ਸ਼ੰਕਾ ਹੈ ਕਿ ਤੁਸੀਂ ਕਹਿੰਦੇ ਹੋ ਮੇਰਾ ਸਰੀਰ ਨਹੀਂ ਰਹੇਗਾ।
ਬਾਲ ਅਵਸਥਾ ਮੈਂ ਤੁਮ ਇਹ, ਅਸਮੰਜਸ ਲਖ ਸਭ ਹਮ ਕਹੈ।
ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੇਕਰ ਤੁਹਾਡੀ ਸਰੀਰਕ ਉਮਰ ਵੱਡੀ ਹੋਵੇ ਤਾਂ ਵੀ ਕੋਈ ਅੰਦੇਸ਼ਾ ਨਹੀਂ ਹੈ, ਪਰ ਸੱਚੇ ਪਾਤਸ਼ਾਹ ਤੁਸੀਂ ਤੇ ਬਾਲਕ ਸਰੂਪ ਦੇ ਵਿੱਚ ਹੋ, ਤੁਹਾਡੀ ਤੇ ਬੜੀ ਛੋਟੀ ਉਮਰ ਹੈ, ਇਸ ਕਰਕੇ ਇਸ ਤਰ੍ਹਾਂ ਦੀ ਗੱਲ ਬੜੀ ਅਟਪਟੀ ਜੀ ਲੱਗਦੀ ਹੈ, ਬੜੀ ਅਸਮੰਜਸ ਹੈ, ਇਸ ਤਰ੍ਹਾਂ ਕਿਵੇਂ ਹੋ ਸਕੇਗਾ।
ਸੁਣੀ ਬਾਰਤਾ ਸਤ ਗੁਰ ਸਾਰੀ, ਅਪਰ ਸਵਾ ਸਭ ਤੂਸ਼ਣ ਤਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰਬਖਸ਼ ਮਸੰਦ ਨੇ ਸਾਰੀ ਵਾਰਤਾ ਸਤਿਗੁਰਾਂ ਨੂੰ ਆਖੀ ਹੈ, ਸਤਿਗੁਰਾਂ ਨੇ ਸਾਰੀਆਂ ਉਹਦੀਆਂ ਗੱਲਾਂ ਨੂੰ ਸੁਣਿਆ, ਪਰ ਬਾਕੀ ਸਾਰੇ ਦੇ ਸਾਰੇ ਚੁੱਪ ਨੂੰ ਧਾਰਨ ਕਰਕੇ ਬੈਠੇ ਰਹੇ।
ਹਾਥ ਜੋਰ ਦੇ ਖਤ ਮੁਖ ਪਦਮ, ਅਜ਼ਮਤ ਲਓ ਬਖਸ਼ਣ ਕੋ ਸਦਮ।
ਜਿਹੜੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਰਾਂ ਮਾਤਾਂ ਤੇ ਬਖਸ਼ਿਸ਼ ਦਾ ਕਾਰਨ ਹੈ, ਉਹਨਾਂ ਦੇ ਕਮਲ ਵਰਗੇ ਮੁਖੜੇ ਨੂੰ ਸਾਰੇ ਤੱਕਦੇ ਰਹੇ ਹੱਥ ਜੋੜ ਕੇ।
ਸੰਗਤ ਬਿਨਤੀ ਤੇ ਕਿਆ ਪਨ, ਸਗਰੇ ਮਨ ਮੈਂ ਇਸ ਬਿਦ ਗੁਣ।
ਸਾਰੇ ਦੇ ਸਾਰੇ ਮਨ ਦੇ ਵਿੱਚ ਇਹ ਵਿਚਾਰ ਕਰਦੇ ਨੇ ਕਿ ਸਾਰੀ ਸੰਗਤ ਦੇ ਵੱਲੋਂ ਗੁਰਬਖਸ਼ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ, ਹੁਣ ਸਤਿਗੁਰੂ ਜੀ ਪਤਾ ਨੀ ਅੱਗੋਂ ਕੀ ਵਚਨ ਕਰਨਗੇ।
ਕਿਰਪਾ ਨਿਧਾਨ ਬਚਨ ਪੁਨ ਪਾਨਿਓ, ਮੌਨ ਠਾਣ ਸਭ ਹਿਨ ਤਬ ਸੁਣਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਰਪਾ ਦੇ ਨਿਧਾਨ ਭਾਵ ਕੇ ਕਿਰਪਾ ਦੇ ਸਮੂਹ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ ਹੈ, ਜਿਸ ਬਚਨ ਨੂੰ ਸਾਰਿਆਂ ਨੇ ਚੁੱਪ ਨੂੰ ਧਾਰਨ ਕਰਕੇ ਸੁਣਿਆ।
ਯਥਾ ਯੋਗ ਸੰਗਤ ਕੀ ਅਰਜ਼ੀ, ਤਉ ਸੁਣੋ ਪਰਮੇਸ਼ਰ ਮਰਜ਼ੀ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਯਥਾ ਯੋਗ ਭਾਵ ਕੇ ਜਿਹੜੀ ਵਾਜਬ ਅਰਜ ਹੈ ਇਹ ਸਾਰੀ ਸੰਗਤ ਦੇ ਵੱਲੋਂ ਗੁਰਬਖਸ਼ ਨੇ ਕੀਤੀ ਹੈ। ਕਹਿੰਦੇ ਨੇ ਤਉ ਸੁਣੋ ਪਰਮੇਸ਼ਰ ਮਰਜ਼ੀ, ਪਰ ਤਾਂ ਵੀ ਇਹ ਸਾਰੀ ਸੰਗਤ ਜੀ ਸੁਣੋ, ਇਹ ਮੇਰੀ ਮਰਜ਼ੀ ਨਹੀਂ ਹੈ, ਇਹ ਪਰਮੇਸ਼ਰ ਦੀ ਮਰਜ਼ੀ।
ਹਮਰੇ ਤਨ ਤਿਆਗਣ ਬਹੁ ਕਾਰਨ, ਆਛੋ ਨਹੀਂ ਜੇ ਕਰੈ ਉਚਾਰਨ।
ਸਤਿਗੁਰੂ ਜੀ ਕਹਿੰਦੇ ਨੇ ਇਸ ਤੋਂ ਇਲਾਵਾ ਸਾਡੇ ਸਰੀਰ ਛੱਡਣ ਦੇ ਬਹੁਤ ਸਾਰੇ ਕਾਰਨ ਨੇ, ਇਹ ਚੰਗਾ ਨਹੀਂ ਹੈ ਕਿ ਇਸ ਤਰ੍ਹਾਂ ਦੀ ਗੱਲ ਕੀਤੀ ਜਾਵੇ ਕਿ ਸਰੀਰ ਦੇ ਬਚਾਅ ਦੇ ਵਾਸਤੇ ਕੁਝ ਆਖਿਆ ਜਾਵੇ।
ਗੁਰ ਗਾਦੀ ਅਵ ਚਲ ਜਗ ਮਾਹੀ, ਵਧੈ ਪ੍ਰਤਾਪ ਮਿਟੈ ਕਿਮ ਨਾਹੀ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਸਤਿਗੁਰਾਂ ਦੀ ਇਹ ਗੁਰਗੱਦੀ ਹੈ, ਇਹ ਤੇ ਦੁਨੀਆਂ ਦੇ ਵਿੱਚ ਅਬਚਲ ਹੈ, ਜਿਹੜੀ ਕਦੇ ਵੀ ਡੋਲ ਨਹੀਂ ਸਕਦੀ, ਜਿਹੜੀ ਕਦੇ ਵੀ ਖਤਮ ਨਹੀਂ ਹੋ ਸਕਦੀ। ਸਤਿਗੁਰੂ ਜੀ ਕਹਿੰਦੇ ਨੇ ਗੁਰਿਆਈ ਤੇ ਦੁਨੀਆਂ ਦੇ ਵਿੱਚ ਅਡੋਲ ਹੈ, ਅਸਥਿਰ ਹੈ, ਵਧੈ ਪ੍ਰਤਾਪ ਮਿਟੈ ਕਿਮ ਨਾਹੀ। ਇਹਦਾ ਪ੍ਰਤਾਪ ਦਿਨੋ ਦਿਨ ਵਧੇਗਾ, ਕਦੇ ਵੀ ਘਟ ਨਹੀਂ ਸਕਦਾ, ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਗੁਰਿਆਈ ਰੱਖ ਦਿੱਤੀ ਤੇ ਉਹ ਵੱਡੇ ਹੋ ਗਏ ਕਿਉਂਕਿ ਉਹਨਾਂ ਦੀ ਜਗ੍ਹਾ ਤੇ ਹੋ ਗਏ ਉਹ ਤੇ ਚਲੇ ਗਏ ਬਾਅਦ ਦੇ ਵਿੱਚ ਪ੍ਰਗਟ ਦੇ ਗੁਰੂ ਅੰਗਦ ਜੀ ਹੋਏ ਇਸ ਕਰਕੇ ਜੇਕਰ ਗੁਰੂ ਅੰਗਦ ਜੀ ਨੇ ਗੁਰਿਆਈ ਦਾ ਤਿਲਕ ਦੇ ਦਿੱਤਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਤੇ ਗੁਰੂ ਨਾਨਕ ਤੋਂ ਤੇ ਗੁਰੂ ਅੰਗਦ ਤੋਂ ਗੁਰੂ ਅਮਰਦਾਸ ਜੀ ਵੱਡੇ ਹੋ ਗਏ ਆਮ ਕਰਕੇ ਪ੍ਰਥਾ ਹੈ ਕਿ ਵੱਡਿਆਂ ਨੂੰ ਮੱਥਾ ਟੇਕਿਆ ਜਾਂਦਾ ਹੈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੱਡਿਆਂ ਨੂੰ ਮੱਥਾ ਟੇਕੀਦਾ ਛੋਟਿਆਂ ਨੂੰ ਨਹੀਂ ਟੇਕੀਦਾ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਜਿਵੇਂ ਮੱਥਾ ਟਿਕਦਾ ਗਿਆ ਤਿਵੇਂ ਤਿਵੇਂ ਵੱਡੇ ਹੁੰਦੇ ਗਏ ਅਮਰਦਾਸ ਤੋਂ ਬਾਅਦ ਰਾਮਦਾਸ ਹੋਰ ਵੱਡਾ ਹੋ ਗਿਆ ਸਤਿਗੁਰੂ ਅਰਜਨ ਜੀ ਉਤੋਂ ਵੀ ਵੱਡੇ ਹੋ ਗਏ ਇਸ ਤੋਂ ਬਾਅਦ ਚਲੇ ਆਏ ਤੇ ਅੱਜ ਮੈਂ ਕਹਿ ਦੇਣਾ ਚਾਹੁੰਦਾ ਕਿ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਤੋਂ ਵੱਡੇ ਹੋ ਗਏ ਨੇ ਕਿਉਂਕਿ ਸਾਰੇ ਵੇਚ ਚੁੱਕੇ ਨੇ ਸਤਿਗੁਰੂ ਉਦੈ ਸਿੰਘ ਜੀ ਮੌਜੂਦਾ ਗੁਰੂ ਨੇ ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰੂ ਸਵੀਕਾਰ ਕਰੋ ਗੁਰੂ ਨਾਨਕ ਵੀ ਇਹੀ ਨੇ ਕਿਉਂਕਿ ਗੁਰੂ ਨਾਨਕ ਕਦੇ ਖਤਮ ਨਹੀਂ ਹੋਇਆ ਗੁਰੂ ਨਾਨਕ ਦਾ ਸਰੀਰ ਖਤਮ ਹੋ ਸਕਦਾ ਗੁਰੂ ਨਾਨਕ ਦੀ ਜੋਤ ਨਹੀਂ ਖਤਮ ਹੋ ਸਕਦੀ ਇਸ ਕਰਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਭਾਵੇਂ ਸਰੀਰ ਛੱਡ ਗਏ ਨੇ ਪਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਕਦੇ ਵੀ ਖਤਮ ਨਹੀਂ ਹੋਏ ਔਰ ਹੋ ਹੀ ਨਹੀਂ ਸਕਦੇ ਕਿਉਂਕਿ ਜੋਤ ਕਦੇ ਖਤਮ ਹੋ ਹੀ ਨਹੀਂ ਸਕਦੀ ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਇਸ ਵੇਲੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਗੁਰਗੱਦੀ ਕਦੇ ਖਤਮ ਨਹੀਂ ਹੋ ਸਕਦੀ ਸਰੀਰ ਖਤਮ ਹੋ ਸਕਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਗੁਰਗੱਦੀ ਦਾ ਪ੍ਰਤਾਪ ਕਦੇ ਵੀ ਘਟੇਗਾ ਨਹੀਂ ਸਗੋਂ ਦਿਨ ਪ੍ਰਤੀ ਦਿਨ ਵਧੇਗਾ ਹੀ ਵਧੇਗਾ
ਮਨੋ ਕਾਮਨਾ ਸੰਗਤ ਪਾਵੇ ਲੈ ਗੁਰ ਤੇ ਉਪਦੇਸ਼ ਕਮਾਵੇ
ਸਤਿਗੁਰੂ ਜੀ ਕਹਿੰਦੇ ਨੇ ਸੰਗਤ ਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਲੈ ਗੁਰ ਤੇ ਉਪਦੇਸ਼ ਕਮਾਵੇ ਗੁਰੂ ਤੋਂ ਲੈ ਕੇ ਸਿੱਖ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨਗੇ
ਗੁਰੂ ਗ੍ਰੰਥ ਸਾਹਿਬ ਸਭ ਕੇਰਾ ਜੋ ਹਮਰੋ ਚਹ ਦਰਸ਼ਨ ਹੇਰਾ
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਹਾਡੇ ਸਾਰਿਆਂ ਦੀ ਇਹੀ ਮਰਜ਼ੀ ਹੈ ਕਿ ਮੈਂ ਆਪਣੀ ਜਗ੍ਹਾ ਦੇ ਉੱਤੇ ਕਿਸੇ ਨੂੰ ਗੁਰਿਆਈ ਦੇਵਾਂ ਹੁਣ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਨੇ ਪਿੱਛੇ ਇਸ ਗੱਲ ਦਾ ਜ਼ਿਕਰ ਆ ਵੀ ਚੁੱਕਾ ਹੈ ਕਿ ਸਤਿਗੁਰੂ ਜੀ ਇਹ ਵਿਚਾਰਦੇ ਨੇ ਕਿ ਮੇਰੇ ਤੋਂ ਬਾਅਦ ਤੇਗ ਬਹਾਦਰ ਨੇ ਗੁਰੂ ਬਣਨਾ ਫਿਰ ਉਹਦੇ ਪੁੱਤਰ ਨੇ ਗੁਰੂ ਬਣਨਾ ਪਰ ਇੱਕ ਕੌਤਕ ਦੇ ਤੌਰ ਦੇ ਉੱਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਹਿਸਾਬ ਦੀ ਸੰਗਤ ਦੀ ਪ੍ਰੀਖਿਆ ਲੈਂਦੇ ਨੇ ਕਹਿੰਦੇ ਨੇ ਕਿ ਜੇਕਰ ਤੁਸੀਂ ਗੁਰਿਆਈ ਦੀ ਗੱਲ ਕਰਦੇ ਹੋ ਗੁਰ ਗ੍ਰੰਥ ਸਾਹਿਬ ਸਭ ਕੇਰਾ ਤੇ ਮੈਂ ਅੱਜ ਕਹਿ ਦੇਣਾ ਹਾਂ ਕਿ ਇਹ ਜਿਹੜਾ ਆਦਿ ਗ੍ਰੰਥ ਹੈ ਜਿਹਨੂੰ ਅਸੀਂ ਆਦਿ ਗ੍ਰੰਥ ਕਹਿੰਦੇ ਹਾਂ ਦੂਸਰੇ ਸਿੰਘ ਗੁਰੂ ਵੀ ਕਹਿੰਦੇ ਨੇ ਉਹ ਤੇ ਬਾਅਦ ਦੀ ਗੱਲ ਹੈ ਕਿ ਕਿਵੇਂ ਗੁਰੂ ਉਹ ਮੰਨਦੇ ਨੇ ਪਰ ਇਹ ਤੇ ਸਤਿਗੁਰੂ ਹਰਿਕ੍ਰਿਸ਼ਨ ਜੀ ਦੇ ਸਮੇਂ ਦੀ ਵਾਰਤਾ ਹੈ ਸਤਿਗੁਰੂ ਹਰਿਕ੍ਰਿਸ਼ਨ ਜੀ ਕਹਿੰਦੇ ਨੇ ਇਹ ਜਿਹੜਾ ਗ੍ਰੰਥ ਹੈ ਇਹੀ ਤੁਹਾਡਾ ਅੱਜ ਤੋਂ ਬਾਅਦ ਗੁਰੂ ਹੈ ਜੋ ਹਮਰੋ ਚਹਿ ਦਰਸ਼ਨ ਹੇਰਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਚਾਹਵੇ ਕਿ ਸਾਡੇ ਦਰਸ਼ਨ ਕਰ ਰਹੇ ਨੇ ਉਹ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ
ਸੋ ਸ਼ਰਧਾ ਤਰ ਹੇਰਨ ਕਰੇ ਪਾਪਣ ਗਨ ਕੋ ਤਤਸ਼ਨ ਹਰੇ
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਸਾਡੇ ਦਰਸ਼ਨ ਦੀ ਚਾਹ ਕਰਿਆ ਕਰੇਗਾ ਸਾਡੇ ਜਾਣ ਤੋਂ ਬਾਅਦ ਉਹ ਸ਼ਰਧਾ ਨੂੰ ਧਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ ਤੇ ਸਾਰੇ ਉਹਦੇ ਪਾਪ ਉਸੇ ਵੇਲੇ ਮਿਟ ਜਾਇਆ ਕਰਨਗੇ
ਹਮ ਸੋ ਬਾਤ ਕਰਨ ਕੋ ਚਾਹੇ ਪਠੈ ਸੁਣੈ ਗੁਰ ਗ੍ਰੰਥ ਉਮਾ ਹੈ
ਤੇ ਸਤਿਗੁਰੂ ਹਰਿਕ੍ਰਿਸ਼ਨ ਜੀ ਕਹਿੰਦੇ ਨੇ ਕਿ ਜੇ ਕਿਸੇ ਸਿੱਖ ਦਾ ਜੀ ਕਰੇ ਕਿ ਮੇਰੇ ਨਾਲ ਗੱਲਾਂ ਕਰੇ ਮੇਰੇ ਨਾਲ ਬਚਨ ਕਰੇ ਤੇ ਜਿਹਦਾ ਇਸ ਤਰ੍ਹਾਂ ਦਾ ਜੀ ਕਰੇ ਉਹ ਗ੍ਰੰਥ ਸਾਹਿਬ ਦੇ ਪਾਠ ਨੂੰ ਕਰੇ ਜਿਹੜਾ ਪਾਠ ਨੂੰ ਕਰੇਗਾ ਇਸ ਤਰ੍ਹਾਂ ਹੀ ਸਮਝਿਓ ਕਿ ਮੈਂ ਉਹਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਬਚਨ ਵਿਲਾਸ ਕਰ ਰਿਹਾ
ਤਿਸ ਮੈਂ ਕਹਿਓ ਜੋ ਕਰੇ ਕਮਾਵਨ ਚਾਰ ਪਦਾਰਥ ਲੈ ਮਨ ਪਾਵਨ
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਾਠ ਨੂੰ ਕਰਕੇ ਬਾਣੀ ਦੇ ਵਿੱਚ ਜੋ ਲਿਖਿਆ ਹੋਇਆ ਫਿਰ ਉਹਦੀ ਕਮਾਈ ਕਰਨੀ ਹੈ ਭਾਵ ਕਿ ਗੁਰਬਾਣੀ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲਣਾ ਹੈ ਉਹਨਾਂ ਬਚਨਾਂ ਨੂੰ ਮੰਨਣਾ ਹੈ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਵੀ ਮਨੁੱਖ ਮੰਨੇਗਾ ਚਾਰ ਪਦਾਰਥ ਲੈ ਮਨ ਪਾਵਨ ਉਹ ਚਾਰੇ ਹੀ ਪਦਾਰਥਾਂ ਦੀ ਪ੍ਰਾਪਤੀ ਕਰੇਗਾ ਵਿਦਵਾਨਾਂ ਨੇ ਚਾਰ ਪਦਾਰਥ ਧਰਮ ਅਰਥ ਕਾਮ ਤੇ ਮੋਕਸ਼ ਮੰਨੇ ਨੇ ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਚਾਰਾਂ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ
ਹੋਏ ਕਾਮਨਾ ਸਿੱਖ ਕੈ ਕੋਈ बिगन पर संकट होई।
सतगुरु जी कहिंदे ने किसे दी कोई भी कामनावा होए, किसे नू कोई विघन पै जावे, किसे नू कोई दुख आ पवे,
शरण ग्रंथ साहिब की जाए, तत्शिन सतगुर बने सहाय।
ओ जिन्नू संकट होवे, जिन्नू दुख होवे, जिन्नू विपता पवे, ओ ग्रंथ साहिब दी शरणी जाके पवे, तत्शिन ही सतगुरु जी सहायता करनगे, ओदे दुख दूर होणगे।
शरदालु को सब किछ यह होए, अशरदक किमो नल है।
सतगुरु हर कृष्ण सच्चे पातशाह जी उपदेश दे रहे ने कि जेड़ा मनुख शरदालु हुंदा है उनु सारा कुछ प्राप्त हो जांदा है, पर जेड़ा अशरदक हुंदा है जिदे मन दे विच शरदा हुंदे ने उनु कुछ भी नहीं मिल सकदा।
तन सदीव थिर होए न कोए, हृदा ग्रंथ गुर कोले जोए।
सतगुरु हर कृष्ण सच्चे पातशाह जी कहिंदे ने कि जेड़ा शरीर है ਉਹ ਤੇ ਕਦੇ ਵੀ ਸਥਿਰ ਰਹਿ ਨਹੀਂ ਸਕਦਾ, ਇਸ ਕਰਕੇ ਸਾਡਾ ਜੀ ਇਹ ਕਰਦਾ ਕਿ ਗ੍ਰੰਥ ਸਾਹਿਬ ਨੂੰ ਹੀ ਗੁਰਿਆਈ ਦੇ ਦਈਏ, ਇਸ ਕਰਕੇ ਅਸੀਂ ਗ੍ਰੰਥ ਸਾਹਿਬ ਨੂੰ ਹੀ ਗੁਰਿਆਈ ਦਿੰਦੇ ਹਾਂ, ਤੁਸੀਂ ਹਿਰਦੇ ਨੂੰ ਧਾਰਨ ਕਰਕੇ ਇਹਨੂੰ ਗੁਰੂ ਮੰਨੋ।
ਨਿਤ ਦਰਸ਼ਨ ਕਰ ਮਸਤਕ ਟੇਕੋ, ਹਨੋ ਬਿਕਾਰਨ ਪਾਏ ਬਬੇ ਕੋ।
ਨਿਤ ਸ਼ਰਧਾ ਨੂੰ ਧਾਰਨ ਕਰਕੇ ਇਸ ਨੂੰ ਮੱਥਾ ਟੇਕੋ, ਇਹ ਗ੍ਰੰਥ ਸਾਹਿਬ ਹੀ ਤੁਹਾਡਾ ਗੁਰੂ ਹੈ, ਹਨੋ ਬੇਕਾਰਨ ਪਾਏ ਬਬੇ ਕੋ। ਜੇਕਰ ਇਸ ਨੂੰ ਮੰਨੋਗੇ ਤੇ ਤੁਹਾਡੇ ਵਿਕਾਰ ਦੂਰ ਹੋਣਗੇ ਤੇ ਗਿਆਨ ਦੀ ਪ੍ਰਾਪਤੀ ਹੋਵੇਗੀ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਕਿ ਮੈਂ ਇਹ ਕਹਿੰਦਾ ਹਾਂ ਕਿ ਅੱਜ ਤੋਂ ਬਾਅਦ ਤੁਹਾਡਾ ਜਿਹੜਾ ਗੁਰੂ ਹੈ ਉਹ ਆਦਿ ਗ੍ਰੰਥੀ ਹੈ। ਹੁਣ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ, ਕਥਾ ਦਾ ਥੋੜਾ ਵਿਸਥਾਰ ਨਹੀਂ ਕੀਤਾ ਜਾ ਸਕਦਾ। ਕਿਸ ਤਰੀਕੇ ਦੇ ਨਾਲ ਅੱਗੋਂ ਸਿੱਖ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੇਗੀ, ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ, ਫਿਰ ਤੁਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ
ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ। ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।